تیرا دلی پور کی سنگتا آئے اپائن لے آئے درشن پرسنگ کے چہ کام نہ پائے
واہگرو جی کا خالصہ
واہگرو جی کی فتح
پرم ستکار یوگ سنمان یوگ گرو کا خاص روپ گرو خالصہ سات سنگت آتوت کرشت ست گرو دینا بندو پتت پاون بھگت وچھل کرپا ندان جگت گرو شری گرو گرنتھ صاحب جی مہاراج جی دے پوتر چرنا کملا چ اور نویں پاتشاہ تلک دنجو راکھا پرب تاکا کینو بڑو کلو میں ساکا سادن ہیت اتی جن کری سیس دیا پر سی نہ اچری ایسے مہان ستگرو شری گرو تیگ بہادر صاحب جی دے پاون پوتر اتہاسک استھان تھے سندھیا ویلے دے سجے ہوئے دیوانا چ حاضریاں بھر کے ستگرو گریب نواز پاتشاہ جی دا پوتر اتہاس شری گرو ہر کرشن صاحب جی مہاراج جی دی پوتر پاون جیون کتھا بہت ہی پیار ستکار تے شردا نال سرون کر رہے جگت گرو شری گرو ہر کرشن صاحب جی مہاراج دلی پہنچے ہن راجے جے سنگھ دے گھر ستگرا نے چرن پائے نے اتھے نواس کیتا ہے راجا جے سنگھ نے ستگرا کولو آگیا لئی ہے کہ مہاراج آپ جی دے آن دی خبر میں بادشاہ اورنگزیب نو دے دیواں دے آواں جی آپ جی دی آگیا ہووے ستگرا بچن کیتا جے سنگھ اسی تیرے پریم کر کے اسی اتھے آئے ہاں بادشاہ نو خبر دینی ہے دے دے پر اسی بادشاہ نو ملنا نہیں یہ ساڈا پرن کیتا ہوئے جویں ساڈے پتا جی نے یہ پرن پرانا دے انت تک نبھایا ہے اسی بھی یہ پرن اپنے پرانا دے انت تک نبھاونا ہے جے سنگھ ستگراں کولوں آگیا لے کے بادشاہ کول گیا ہے بادشاہ نو دسیا بادشاہ میں اپنا بچن پورا کیتا ستگرا نو دلی لیاندا ہے اورنگزیب خوش ہویا اس نے اپنا ایک امراو ستگرا کول بھیجیا کچھ مایا کچھ بھیٹا دے کے نال نے بینتی کیتی ستگرو جی درشن کدو ہونگے امراو چل کے ستگرا کول آیا ہے مہاراج جی نے اگے کنات کان لئی اینو درشن نہیں دیتے یہ دی بینتی سن کے ستگرا نے جواب دیتا ہے کہ بادشاہ نو کہو کہ جو کرامات عجمتوں نے بیکھنی سی او ساڈے وڈے پرا بابا رام رائے جی نے انہاں نو بکھا دیتی ہے ساڈے پتا شری گرو ہر رائے صاحب دی آگیا کہ بادشاہ دی کچہری چ نہیں جانا جتھے وڈا پرا پہلاں گیا ہویا ہے اتھے ساڈے جان دی لوڑ نہیں ہے تے اسی اپنے پتا جی دے بچنا دی پالنا کر لی بادشاہ دی کچہری چ نہیں آواں گے جو عجمت کرامات نے ویکھنی سی وہ بابا رام رائے جی نے وکھا ہی دتی پراواں ورگی مترتا بھی نہیں ہندی پر جے دشمنی بن جائے تے پراواں ورگی دشمنی بھی نہیں ہندی یہ بچن کہہ کے ستگرو جی نے اس امراو نو واپس بھیجیا اورنگزیب نو جا کے اس امراو نے دسیا بادشاہ شری گرو ہر کرشن صاحب دا اے مت ہے بادشاہ نے سن کے من چ وچار کیتی کہ ویکھو رام رائے تاں انہاں نال ایرکھا کردا ہے ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਿਤਨੇ ਨਿੱਘੇ ਸੁਭਾਅ ਦੇ ਮਾਲਕ ਨੇ ਕਿ ਉਹਦੀ ਈਰਖਾ ਕਰਨ ਦੀ ਬਜਾਏ, ਉਹਦੇ ਨਾਲ ਦੁਐਸ਼ ਕਰਨ ਦੀ ਬਜਾਏ ਸਤਿਗੁਰੂ ਜੀ ਉਹਦੇ ਨਾਲ ਹਿੱਤ ਰੱਖ ਰਹੇ ਨੇ। ਇੱਥੋਂ ਤੱਕ ਕਹਿ ਦਿੱਤਾ ਕਿ ਅਸੀਂ ਬਾਦਸ਼ਾਹ ਦੀ ਕਚਹਿਰੀ ਚ ਨਹੀਂ ਆਉਣਾ ਜੇ ਸਾਡਾ ਵੱਡਾ ਭਰਾ ਉੱਥੇ ਪਹਿਲਾਂ ਹਾਜ਼ਰ ਹੈ। ਔਰੰਗਜ਼ੇਬ ਨੇ ਆਖਿਆ ਜੇ ਉਨ੍ਹਾਂ ਦੀ ਇਹ ਵਿਚਾਰ ਹੈ ਤਾਂ ਮੈਂ ਵੀ ਉਨ੍ਹਾਂ ਦੀ ਮਰਜ਼ੀ ਤੋਂ ਬਾਹਰ ਨਹੀਂ ਚੱਲਾਂਗਾ, ਉਨ੍ਹਾਂ ਦੀ ਆਗਿਆ ਤੋਂ ਬਿਨਾਂ ਮੈਂ ਉਨ੍ਹਾਂ ਦੇ ਦਰਸ਼ਨ ਨਹੀਂ ਕਰਾਂਗਾ। ਇਹ ਸੰਕਲਪ ਔਰੰਗਜ਼ੇਬ ਨੇ ਵੀ ਆਪਣੇ ਮਨ ਚ ਕੀਤਾ ਹੈ। ਦਿੱਲੀ ਦੇ ਅੰਦਰ ਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਵਿਰਾਜਮਾਨ ਹੋ ਕੇ ਜਿਵੇਂ ਜੀਵਾਂ ਤੇ ਤਰਸ ਕਰ ਰਹੇ ਨੇ, ਕਲਗੀਧਰ ਜੀ ਨੇ ਜੋ ਕਿਹਾ ਨਾ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਕਿਵੇਂ ਲੋਕਾਂ ਦੇ ਦੁੱਖ ਸਤਿਗੁਰਾਂ ਦੇ ਦਰਸ਼ਨ ਕਰਕੇ ਦੂਰ ਹੋ ਰਹੇ ਨੇ, ਉਹ ਕਥਾ ਅੱਜ ਦੇ ਪ੍ਰਸੰਗ ਵਿਚ ਪ੍ਰਕਰਣ ਚ ਆ ਰਹੀ ਹੈ। ਜਿੰਨੇ ਵੀ ਮਾਈ ਭਾਈ ਗੁਰੂ ਚਰਨਾਂ ਚ ਜੁੜ ਬੈਠੇ ਹੋ ਸਾਰੇ ਆਪਣੀ ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੋਵੇਰਾ ਦਿੱਲੀ ਪੁਰ ਕੀ ਸੰਗਤਾ ਆਏ ਉਪਾਇਨ ਲਿਆਏ।
ਸ਼ਹਿਰ ਦੀਆਂ ਬਹੁਤ ਸਾਰੀਆਂ ਸੰਗਤਾਂ ਜਿਨ੍ਹਾਂ ਨੇ ਹਾਲੇ ਸਤਿਗੁਰੂ ਜੀ ਦੇ ਦਰਸ਼ਨ ਨਹੀਂ ਸਨ ਕੀਤੇ, ਜਿਵੇਂ ਜਿਵੇਂ ਖਬਰ ਪਸਰ ਰਹੀ ਹੈ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਆਏ ਨੇ, ਰਾਜੇ ਜੈ ਸਿੰਘ ਦੇ ਬਾਗ ਵਿਚ ਸਤਿਗੁਰਾਂ ਨੇ ਉਤਾਰਾ ਕੀਤਾ ਹੈ, ਤਿਵੇਂ ਤਿਵੇਂ ਸਾਰੀਆਂ ਸੰਗਤਾਂ ਬਾਹਰੋਂ ਬੇਰੀ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ, ਅਨੇਕ ਪ੍ਰਕਾਰ ਦੀਆਂ ਅਜਾਇਬ ਵਸਤੂਆਂ ਲੈ ਕੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਗੁਰੂ ਦਰਬਾਰ ਵਿਚ ਹਾਜ਼ਰ ਹੋ ਰਹੀਆਂ ਹਨ।
ਦਰਸ਼ਨ ਪਰਸੈ ਗੁਰੂ ਕੇ ਚਾਹੇ ਕੰਮ ਨਾ ਪਾਏ।
ਸਤਿਗੁਰੂ ਜੀ ਦੇ ਦਰਸ਼ਨ ਪਰਸਦੀਆਂ ਨੇ ਸੰਗਤਾਂ, ਗੁਰਸਿੱਖ ਦਰਸ਼ਨ ਕਰਦੇ ਨੇ, ਔਰ ਜੋ ਕਾਮਨਾ ਚਾਹੁੰਦੇ ਨੇ ਉਹ ਕਾਮਨਾ ਮਹਾਰਾਜ ਜੀ ਦੇ ਦਰਸ਼ਨ ਕਰਕੇ ਪੂਰੀ ਹੁੰਦੀ ਹੈ। ਜੋ ਜੋ ਕਾਮਨਾ ਧਾਰ ਕੇ, ਇੱਛਾ ਧਾਰ ਕੇ ਆਉਂਦੇ ਨੇ, ਉਹ ਇੱਛਾਵਾਂ ਉਹ ਕਾਮਨਾਵਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰਕੇ ਪੂਰਨ ਹੋ ਰਹੀਆਂ ਹਨ।
ਪਈ ਤਨ ਕੇ ਰੋਗੀ ਤਪ ਦੇ ਖਾਸਾ, ਮਹਿਮਾ ਸੁਣਤ ਜਾਏ ਗੁਰ ਪਾਸਾ।
ਖਾਲਸਾ ਜੀ ਉਸ ਸਮੇਂ ਦਿੱਲੀ ਵਿਚ ਚੇਚਕ ਦੀ ਮਹਾਮਾਰੀ ਫੈਲੀ ਹੋਈ ਸੀ, ਸਮੇਂ ਸਮੇਂ ਨਾਲ ਰੋਗ ਪੈਦਾ ਹੁੰਦੇ ਨੇ। ਜਦੋਂ ਕੋਈ ਰੋਗ ਪੈਦਾ ਹੁੰਦਾ ਉਸ ਵੇਲੇ ਉਸ ਰੋਗ ਦਾ ਕੋਈ ਇਲਾਜ ਨਹੀਂ ਹੁੰਦਾ, ਕਿਸੇ ਵੈਦ ਕੋਲ ਡਾਕਟਰ ਕੋਲ ਵੀ ਸਮਾਂ ਪਾ ਕੇ ਉਹਦੇ ਇਲਾਜ ਆਉਂਦੇ ਨੇ। ਕਿਸੇ ਸਮੇਂ ਜਿਹੜੀ ਚੇਚਕ ਦੀ ਬਿਮਾਰੀ ਸੀ ਇਹ ਵੀ ਮਹਾਮਾਰੀ ਸੀ, ਇਹਦਾ ਕੋਈ ਇਲਾਜ ਨਹੀਂ ਸੀ। ਦਿੱਲੀ ਦੇ ਵਿਚ ਚੇਚਕ ਦਾ ਰੋਗ ਪਸਰਿਆ ਹੋਇਆ ਸੀ, ਚੇਚਕ ਦੇ ਰੋਗ ਕਰਕੇ ਲੋਕ ਦੁਖੀ ਸਨ, ਕਈਆਂ ਦੀਆਂ ਅੱਖਾਂ ਬੰਦ ਹੋ ਚੁੱਕੀਆਂ ਸੀ, ਨਿਗਾਹ ਦੇ ਉੱਤੇ ਚੇਚਕ ਦਾ ਅਸਰ ਪੈਂਦਾ, ਨੇਤਰਾਂ ਦੇ ਉੱਤੇ ਕਈਆਂ ਦਾ ਅਸਰ ਪੈ ਚੁੱਕਾ ਸੀ। ਇਸ ਕਰਕੇ ਕਈ ਖਾਂਸੀ ਕਰਕੇ, ਕਿਉਂਕਿ ਚੇਚਕ ਦੀ ਬਿਮਾਰੀ ਜਦੋਂ ਗਲ ਤੇ ਅਸਰ ਕਰਦਾ ਤੇ ਗਲ ਤੇ ਅਸਰ ਪਾ ਦਿੰਦੀ ਹੈ, ਇਸ ਕਰਕੇ ਜਿਹੜੇ ਤਨ ਦੇ ਰੋਗੀ ਸਨ ਕਈਆਂ ਨੂੰ ਸਰੀਰ ਤੇ ਬੁਖਾਰ ਚੜਿਆ ਹੋਇਆ ਸੀ, ਕਈਆਂ ਦੀ ਨਿਗਾਹ ਦੇ ਉੱਤੇ ਅਸਰ ਹੋਇਆ ਹੋਇਆ ਸੀ, ਕਈਆਂ ਦੇ ਗਲ ਰੁਕੇ ਹੋਏ ਸਨ, ਕੰਠ ਰੁਕੇ ਹੋਏ ਸਨ। ਏਦਾਂ ਚੇਚਕ ਦੇ ਰੋਗ ਕਰਕੇ ਜਿਹੜੇ ਰੋਗੀ ਲੋਕ ਸਨ ਜਦੋਂ ਉਹ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਮਹਿਮਾ ਸੁਣਦੇ ਨੇ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਕੇ ਰੋਗ ਕੱਟੇ ਜਾਂਦੇ ਨੇ, ਦੁੱਖ ਕੱਟੇ ਜਾਂਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਮਹਿਮਾ ਸੁਣ ਕੇ
ਸੁਖ ਰਾਸੀ
ਉਹ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ, ਮਹਾਰਾਜ ਜੀ ਦੇ ਦਰਸ਼ਨ ਪਰਸਦੇ ਨੇ ਬੜੀ ਸ਼ਰਧਾ ਨਾਲ, ਭਾਵਨਾ ਦੇ ਨਾਲ, ਕਿਉਂਕਿ ਗੱਲ ਤਾਂ ਸ਼ਰਧਾ ਦੇ ਉੱਤੇ ਮੁੱਕਦੀ ਹੈ, ਸ਼ਰਧਾ ਕਿੰਨੀ ਕੁ। ਅੱਜ ਵੀ ਸਤਿਗੁਰਾਂ ਦੇ ਦਰਸ਼ਨ ਕਰਕੇ ਦੁੱਖ ਕੱਟੇ ਜਾਂਦੇ ਨੇ, ਜੇ ਸ਼ਰਧਾ ਪੂਰਨ ਹੋਵੇ, ਜੇ ਭਾਵਨਾ ਪੂਰਨ ਹੋਵੇ, ਤਾਂ ਉਸ ਵਕਤ ਵੀ ਉਹ ਜਿਹੜੇ ਲੋਕ ਆ ਰਹੇ ਨੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਨ ਲਈ, ਉਹਨਾਂ ਦੇ ਮਨਾਂ ਵਿੱਚ ਸਤਿਗੁਰਾਂ ਦੇ ਪ੍ਰਤੀ ਪੂਰਨ ਸ਼ਰਧਾ ਤੇ ਭਾਵਨਾ ਹੈ।
ਦਰਸ਼ਤ ਰੁਜਗਨ ਤੁਰਤ ਬਿਨਾਤੀ,
ਜਦੋਂ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ, ਮਹਾਰਾਜ ਜੀ ਦੇ ਦਰਸ਼ਨ ਪਰਸਦਿਆਂ ਰੋਗ ਕੱਟੇ ਜਾਂਦੇ ਹਨ। ਰੁਜ ਕਹਿੰਦੇ ਨੇ ਰੋਗ ਨੂੰ, ਜਿੰਨੇ ਰੋਗ ਉਨ੍ਹਾਂ ਦੇ ਤਨਾਂ ਨੂੰ ਲੱਗੇ ਹੁੰਦੇ ਨੇ, ਚੇਚਕ ਦੇ ਰੋਗ ਕਰਕੇ, ਮਹਾਮਾਰੀ ਕਰਕੇ ਲੋਕ ਦੁਖੀ ਸਨ, ਸਤਿਗੁਰਾਂ ਦੇ ਦਰਸ਼ਨ ਪਰਸਦਿਆਂ ਉਨ੍ਹਾਂ ਦਾ ਰੋਗ ਕੱਟਿਆ ਜਾਂਦਾ ਹੈ, ਉਨ੍ਹਾਂ ਦੇ ਤਨ ਦੇ ਤਾਪ ਨਿਵਿਰਤ ਹੋ ਜਾਂਦੇ ਨੇ ਮਹਾਰਾਜ ਜੀ ਦੇ ਦਰਸ਼ਨ ਪਰਸਦਿਆਂ।
ਗੁਰ ਸਿੱਖਣ ਕੇ ਜਬ ਦੁੱਖ ਗਏ, ਅਪਰ ਸਮੀਪ ਛਿਨੋ ਸੁਣ ਲਏ।
ਗੁਰਸਿੱਖਾਂ ਵਿਚ ਵੀ ਉਸ ਵੇਲੇ ਬਿਮਾਰੀ ਰੋਗ ਫੈਲਿਆ ਹੋਇਆ ਸੀ, ਜਦੋਂ ਗੁਰਸਿੱਖਾਂ ਦੇ ਰੋਗ ਨਿਵਿਰਤ ਹੋਏ ਸਤਿਗੁਰਾਂ ਦੇ ਦਰਸ਼ਨ ਕਰਕੇ, ਉਨ੍ਹਾਂ ਗੁਰਸਿੱਖਾਂ ਕੋਲੋਂ ਆਮ ਲੋਕਾਂ ਨੇ ਵੀ ਮਹਿਮਾ ਸੁਣੀ। ਹੋਰ ਵੀ ਲੋਕਾਂ ਵਿਚ ਇਹ ਬਿਮਾਰੀ ਫੈਲੀ ਹੋਈ ਸੀ, ਰੋਗ ਫੈਲਿਆ ਹੋਇਆ ਸੀ। ਪਹਿਲਾਂ ਤਾਂ ਗੁਰਸਿੱਖਾਂ ਨੇ ਆ ਕੇ ਦਰਸ਼ਨ ਕੀਤੇ, ਉਨ੍ਹਾਂ ਦੇ ਰੋਗ ਕੱਟੇ ਗਏ। ਜਦੋਂ ਉਨ੍ਹਾਂ ਗੁਰਸਿੱਖਾਂ ਦੇ ਕੋਲੋਂ ਹੋਰ ਲੋਕਾਂ ਨੇ ਸਤਿਗੁਰਾਂ ਦੀ ਮਹਿਮਾ ਸੁਣੀ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨਾਂ ਦਾ ਪ੍ਰਤਾਪ ਸੁਣਿਆ।
ਰੁਜ ਪੀੜਤ ਸੰ ਸੰਕਟ ਪਾਏ, ਸੁਨਤ ਸੁਜਸ ਗੁਰ ਸ਼ਰਨ ਸਿਧਾਏ।
ਜਿਹੜੇ ਚੇਚਕ ਦੇ ਰੋਗ ਕਰਕੇ ਪੀੜਤ ਸਨ, ਦੁਖੀ ਸਨ, ਬੜਾ ਸੰਕਟ ਪਾ ਰਹੇ ਸੀ, ਤੇ ਚੇਚਕ ਦੀ ਬਿਮਾਰੀ ਇਹੋ ਜਿਹੀ ਭਿਆਨਕ ਹੁੰਦੀ ਹੈ ਵੀ ਸਾਰਾ ਸਰੀਰ ਦਾਣਿਆਂ ਨਾਲ ਭਰ ਜਾਂਦਾ ਹੈ। ਦਾਣੇ ਅੰਦਰ ਰਹਿ ਜਾਣ, ਛਾਤੀ ਚ ਰਹਿ ਜਾਣ, ਗਲੇ ਚ ਰਹਿ ਜਾਣ, ਅੱਖਾਂ ਚ ਰਹਿ ਜਾਣ, ਤੇ ਬੜਾ ਦੁੱਖ ਦਿੰਦੇ ਨੇ, ਬਹੁਤ ਜ਼ਿਆਦਾ ਤੜਫਾਉਂਦੇ ਨੇ, ਸਾੜਦੇ ਨੇ ਅੰਦਰੋਂ। ਕਹਿੰਦੇ ਇਸ ਪ੍ਰਕਾਰ ਨਾਲ ਇਸ ਰੋਗ ਕਰਕੇ ਲੋਕ ਬੜੇ ਸੰਕਟ ਗ੍ਰਸਤ ਸਨ, ਦੁਖੀ ਸਨ। ਸਤਿਗੁਰਾਂ ਦਾ ਸੁਜਸ ਸੁਣ ਕੇ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਮਹਿਮਾ ਸੁਣ ਕੇ ਮਹਾਰਾਜ ਜੀ ਦੀ ਸ਼ਰਨ ਵਿਚ ਚੱਲ ਕੇ ਆ ਰਹੇ ਨੇ।
ਰਿਗ ਤੇ ਦਿਖੈ ਨ ਦਰਸ਼ਨ ਜਾਵਦ, ਅਨਕ ਰੀਤ ਰੁਜ ਪੀੜੈ ਤਾਵਦ।
ਹਾਲਾਂਕਿ ਕਈਆਂ ਦੀਆਂ ਅੱਖਾਂ ਤੇ ਅਸਰ ਹੋਇਆ ਸੀ ਇਸ ਰੋਗ ਕਰਕੇ, ਅੱਖਾਂ ਖੁੱਲਦੀਆਂ ਨਹੀਂ ਸੀ ਕਈਆਂ ਦੀਆਂ, ਨੇਤਰ ਨਹੀਂ ਸਨ ਖੁੱਲਦੇ, ਤੇ ਜਦੋਂ ਸਤਿਗੁਰਾਂ ਦੇ ਕੋਲ ਆਉਂਦੇ ਉਨ੍ਹਾਂ ਨੂੰ ਦਰਸ਼ਨ ਤਾਂ ਨਹੀਂ ਹੁੰਦੇ ਮਹਾਰਾਜ ਜੀ ਦੇ, ਕਿਉਂਕਿ ਅੱਖਾਂ ਨਹੀਂ ਸਨ ਖੁੱਲਦੀਆਂ, ਅੱਖਾਂ ਵਿਚ ਵੀ ਦਾਣੇ ਭਰੇ ਹੋਏ ਸੀ ਕਈਆਂ ਦੇ। ਹਾਲਾਂਕਿ ਅੱਖਾਂ ਤੋਂ ਨਜ਼ਰ ਨਹੀਂ ਆ ਰਿਹਾ, ਫੇਰ ਵੀ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸ਼ਰਨ ਵਿਚ ਚੱਲ ਕੇ ਆਉਂਦੇ ਨੇ, ਮਹਾਰਾਜ ਜੀ ਦੀ ਸੰਗਤ ਕਰਦੇ ਨੇ, ਅਨਕ ਰੀਤ ਨਾਲ ਰੋਗ ਕਰਕੇ, ਦੁੱਖ ਕਰਕੇ, ਪੀੜਤ ਤੇ ਦੁਖੀ ਹਨ।
ਚਾਰੂ ਮੁਖਾਰ ਬਿੰਦ ਜਬ ਦਰਸੈ, ਤਾਤਕਾਲ ਹੋਏ ਆਵਤ ਹਰਸ਼ੈ।
ਘਰੋਂ ਜਦੋਂ ਚੱਲ ਕੇ ਆਉਂਦੇ ਨੇ ਉਦੋਂ ਅੱਖਾਂ ਨਾਲ ਉਨ੍ਹਾਂ ਨੂੰ ਨਜ਼ਰ ਨਹੀਂ ਆਉਂਦਾ, ਅੱਖਾਂ ਖੁੱਲਦੀਆਂ ਨਹੀਂ, ਪਰ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਬਾਰ ਵਿਚ ਆਉਂਦੇ ਨੇ, ਇੱਥੇ ਆਉਂਦਿਆਂ ਸਾਰ ਉਨ੍ਹਾਂ ਦੀਆਂ ਅੱਖਾਂ ਖੁੱਲ ਜਾਂਦੀਆਂ, ਔਰ ਜਦੋਂ ਆਪਣੇ ਨੇਤਰਾਂ ਨਾਲ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ, ਦਰਸ਼ਨ ਕਰਦੇ ਹੀ ਉਨ੍ਹਾਂ ਦਾ ਰੋਗ ਕੱਟਿਆ ਜਾਂਦਾ ਹੈ। ਦਰਸ਼ਨ ਪਰਸਦਿਆਂ ਹੀ ਉਸੇ ਵਕਤ ਹੀ ਉਨ੍ਹਾਂ ਨੂੰ ਖੁਸ਼ੀ ਪ੍ਰਾਪਤ ਹੋ ਜਾਂਦੀ ਹੈ, ਸਰੀਰ ਤੇ ਜਿਹੜਾ ਕਸ਼ਟ ਚੇਚਕ ਦੇ ਰੋਗ ਦਾ ਆਇਆ ਹੁੰਦਾ, ਸਤਿਗੁਰਾਂ ਦੇ ਦਰਸ਼ਨ ਕਰਦੇ ਹੀ ਉਹ ਰੋਗ ਕੱਟਿਆ ਜਾਂਦਾ ਹੈ।
ਪੁਰ ਮੈਂ ਘਰ ਘਰ ਕੀਰਤ ਫੂਲੇ,
ਹੁਣ ਸਤਿਗੁਰਾਂ ਦੀ ਇਹ ਕੀਰਤੀ, ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਇਹ ਮਹਿਮਾ ਘਰ ਘਰ ਦੇ ਵਿਚ, ਨਗਰ ਦੇ ਵਿਚ, ਦਿੱਲੀ ਦੇ ਅੰਦਰ ਘਰ ਘਰ ਵਿਚ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਕੀਰਤੀ ਪਸਰ ਰਹੀ ਹੈ।
ਮਨੋ ਮਾਲਤੀ ਵਿਕਸਿਤ ਫੁੱਲੇ,
ਏਦਾਂ ਜਾਪਦਾ ਜਿਵੇਂ ਮਾਲਤੀ ਦੇ ਫੁੱਲ ਫੁੱਲੇ ਹੋਣ, ਏਦਾਂ ਸਤਿਗੁਰੂ ਜੀ ਦੀ ਕੀਰਤੀ, ਮਹਾਰਾਜ ਜੀ ਦਾ ਸੁਜਸ ਘਰ ਘਰ ਦੇ ਅੰਦਰ ਪਸਰਿਆ ਹੋਇਆ।
ਸੁਣ ਸੁਣ ਪਹੁੰਚਤ ਹੈ ਰੁਜਵਾਰੇ,
ਜਿਹੜਾ ਵੀ ਸੁਣਦਾ ਕੋਈ ਰੋਗੀ ਹੈ, ਜਿਹੜਾ ਵੀ ਰੋਗੀ ਸੁਣਦਾ, ਕਹਿੰਦੇ ਜੀ ਤੁਸੀਂ ਕੁਝ ਨਾ ਕਰੋ, ਜਾ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰੋ, ਦਰਸ਼ਨ ਕਰਦੇ ਹੀ ਰੋਗ ਕੱਟੇ ਜਾਂਦੇ। ਏਦਾਂ ਸਤਿਗੁਰਾਂ ਦਾ ਸੁਜਸ ਸੁਣ ਸੁਣ ਕੇ ਬੜੇ ਜਿਹੜੇ ਰੋਗੀ ਹਨ।
ਭਾਈ ਪੀਰ ਹੈ ਸਤਿਗੁਰ ਦੁਆਰੇ,
ਸਤਿਗੁਰਾਂ ਦੇ ਕੋਲ ਚੱਲ ਕੇ ਆਉਂਦੇ ਨੇ, ਜਿੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਦੁਆਰ ਹੈ, ਉਥੇ ਇਹੋ ਜਿਹੇ ਰੋਗੀਆਂ ਦੀ ਬੜੀ ਭੀੜ ਲੱਗੀ ਰਹਿੰਦੀ ਹੈ, ਸੈਂਕੜਿਆਂ ਦੀ ਗਿਣਤੀ ਚ ਲੋਕ ਰੋਗੀ ਜਿਹੜੇ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੁਆਰ ਤੇ ਚੱਲ ਕੇ ਆਉਂਦੇ ਹਨ।
ਹੋਏ ਰੋਗ ਕੈ ਦੁੱਖ ਬਿਨਾਸ਼ੀ,
ਜਿਹਨੂੰ ਰੋਗ ਹੁੰਦਾ ਉਹਦੇ ਰੋਗ ਕੱਟੇ ਜਾਂਦੇ ਨੇ, ਉਹਦੇ ਦੁੱਖ ਬਿਨਸ ਜਾਂਦੇ ਹਨ।
ਜਿਮ ਤਮ ਤੁਮ ਤਰਨ ਕੇ ਪਾਤੇ,
ਪਾਤਸ਼ਾਹ ਜੀ ਜਿਵੇਂ ਸੂਰਜ ਦੇ ਚੜਦਿਆਂ ਹਨੇਰਾ ਦੂਰ ਹੋ ਜਾਂਦਾ ਨਾ, ਏਦਾਂ ਜਦੋਂ ਕੋਈ ਰੋਗੀ ਸਤਿਗੁਰਾਂ ਕੋਲ ਚੱਲ ਕੇ ਆਉਂਦਾ ਉਹਦਾ ਰੋਗ ਕੱਟਿਆ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਐਸੀ ਦਇਆ ਦ੍ਰਿਸ਼ਟੀ ਕਰ ਰਹੇ ਨੇ, ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨਾਂ ਦੀ ਇਹੋ ਜਿਹੀ ਪਾਰਸ ਕਲਾ ਵਰਤ ਰਹੀ ਹੈ। ਜਿਹੜਾ ਵੀ ਕੋਈ ਰੋਗੀ ਸੋਗੀ ਆਉਂਦਾ ਹੈ, ਮਹਾਰਾਜ ਜੀ ਦੇ ਦਰਸ਼ਨ ਪਰਸ ਕੇ ਉਹਦੇ ਰੋਗ ਸੋਗ ਕੱਟੇ ਜਾ ਰਹੇ ਨੇ, ਨਿਵਿਰਤ ਹੋ ਰਹੇ ਹਨ।
ਦਰਸ਼ਨ ਸਫਲ ਸਤਿਗੁਰਾਂ
ਦੇ ਦਰਸ਼ਨ ਸਫਲੇ ਹੋ ਰਹੇ ਨੇ, ਫਲ ਸਹਿਤ ਹੋ ਰਹੇ ਨੇ। ਹਰ ਇੱਕ ਮਾਈ ਭਾਈ ਨੂੰ ਮਹਾਰਾਜ ਜੀ ਦੇ ਦਰਸ਼ਨਾਂ ਦਾ ਫਲ ਪ੍ਰਾਪਤ ਹੋ ਰਿਹਾ।
ਸਾਰੇ
ਨਗਰ ਦੇ ਵਿੱਚ ਸਤਿਗੁਰਾਂ ਦੀ ਕੀਰਤ ਪਸਰੀ ਹੋਈ ਹੈ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੀ ਮਹਿਮਾ ਸਾਰੇ ਨਗਰ ਵਿੱਚ ਪਸਰੀ ਹੈ, ਦਿੱਲੀ ਵਿੱਚ ਬਿਰਤਾਂਤ ਪਸਰਿਆ ਹੋਇਆ।
ਇੱਕ ਦਿਨ ਸਭਾ ਸੁਪੱਟ ਗਣ ਕੇ,
ਇਸੇ ਤਰ੍ਹਾਂ ਇੱਕ ਦਿਨ ਦਾ ਬਚਨ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਭਾ ਵਿੱਚ ਸਤਿਗੁਰਾਂ ਦੇ ਸੁਪੱਟ ਸੂਰਮੇ ਜਿਹੜੇ 2200 ਘੋੜ ਸਵਾਰ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨਾਲ ਰਹਿੰਦੇ ਸਨ, ਉਹ ਗੁਰੂ ਹਰਿ ਰਾਏ ਸਾਹਿਬ ਦੇ ਜੋਤੀ ਜੋਤ ਸਮਾਣ ਤੋਂ ਬਾਅਦ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਲ ਵੀ ਰਹਿੰਦੇ ਰਹੇ ਨੇ ਬਹੁਤੇ ਸੂਰਮੇ। ਇਸ ਕਰਕੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸਭਾ ਵਿੱਚ ਬਹੁਤ ਸਾਰੇ ਸੁਪੱਟ ਤੇ ਸੂਰਮੇ ਬੈਠੇ ਹਨ।
ਸ਼ਸਤਰ ਬਸਤਰ ਯੁੱਤ ਸਜਿਤ ਕਨੀਰੇ,
ਇਹਨਾਂ ਨੇ ਬੜੇ ਬੜੇ ਸੋਹਣੇ ਸ਼ਸਤਰ ਬਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਨੇ, ਸ਼ਸਤਰਾਂ ਬਸਤਰਾਂ ਕਰਕੇ ਜਿਨ੍ਹਾਂ ਦੇ ਸਰੀਰ ਸਜੇ ਹੋਏ ਹਨ।
ਮਹਾ ਮਸੰਦ ਧਨੀ ਵਿਸ਼ੇਕ,
ਬੜੇ ਬੜੇ ਵੱਡੇ ਮਸੰਦ ਜਿਹੜੇ ਬੜੇ ਧਨੀ ਨੇ, ਸ਼ਾਹੂਕਾਰ ਨੇ, ਇਹੋ ਜੇ ਜਿਹੜੇ ਵੱਡੇ ਵੱਡੇ ਗੁਰੂ ਘਰ ਦੇ ਮਸੰਦ ਨੇ, ਉਹ ਵੀ ਸਤਿਗੁਰਾਂ ਦੀ ਸਭਾ ਵਿੱਚ ਇੱਕ ਪਾਸੇ ਬੈਠੇ ਹਨ।
ਬੈਠੇ ਸਤਿਗੁਰ ਨਿਕਟ ਅਨੇਕ,
ਅਨੇਕਾਂ ਮਸੰਦ ਸਿੱਖ ਸੂਰਮੇ ਸੁਪੱਟ ਸਿਪਾਹੀ ਸ੍ਰੀ ਗੁਰੂ ਹਰਿ ਰਾਏ ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਬਾਰ ਵਿੱਚ ਮਹਾਰਾਜ ਜੀ ਦੇ ਕੋਲ ਬੈਠਦੇ ਨੇ, ਅੱਠਵੇਂ ਪਾਤਸ਼ਾਹ ਦੀ ਸ਼ਰਨ ਚ ਬੈਠਦੇ ਹਨ।
ਹਰੇ ਮੇਵੜੇ ਹੋਏ ਅਰਦਾਸ,
ਸਤਿਗੁਰਾਂ ਦੇ ਸਾਹਮਣੇ ਮੇਵੜੇ ਖੜੇ ਨੇ ਤੇ ਜਿਹੜੇ ਮੇਵੜੇ ਅਰਦਾਸੀਏ ਨੇ ਉਹ ਆਈਆਂ ਗਈਆਂ ਸੰਗਤਾਂ ਦੀਆਂ ਅਰਦਾਸਾਂ ਸਤਿਗੁਰਾਂ ਦੇ ਚਰਨਾਂ ਚ ਕਰਦੇ ਨੇ। ਜਿਹੜਾ ਕੋਈ ਮਾਈ ਭਾਈ ਆਉਂਦਾ ਹੈ ਉਹਦੀ ਅਰਦਾਸ ਉਹ ਮੇਵੜੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਚ ਕਰਦੇ ਹਨ।
ਕਰ ਜੋੜੇ ਸਿੱਖ ਠੰਡੇ ਪਾਸ,
ਸਾਰੇ ਸਿੱਖ ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਖੜੇ ਨੇ, ਕੋਈ ਆਪ ਅਰਦਾਸ ਕਰ ਰਿਹਾ ਤੇ ਕਈ ਅਰਦਾਸਾਂ ਕਰਵਾ ਵੀ ਰਹੇ ਨੇ। ਏਦਾਂ ਹੱਥ ਜੋੜ ਕੇ ਬਹੁਤ ਸਾਰੇ ਸਿੱਖ ਮਹਾਰਾਜ ਜੀ ਦੇ ਸਨਮੁਖ ਖੜੇ ਹਨ।
ਉਹ ਮੰਗੈ ਸਿਮਰਤ ਸਤਨਾਮ,
ਕਈ ਸਿੱਖ ਸਤਿਗੁਰਾਂ ਕੋਲੋਂ ਮੰਗਾਂ ਮੰਗ ਰਹੇ ਨੇ, ਕਈ ਮੰਗਦੇ ਨੇ ਸਤਿਗੁਰੂ ਜੀ ਕਿਰਪਾ ਕਰਕੇ ਸਾਨੂੰ ਨਾਮ ਦੇ ਸਿਮਰਨ ਦੀ ਦਾਤ ਬਖਸ਼ੋ, ਨਾਮ ਸਿਮਰਨ ਦੀ ਦਾਤ ਬਖਸ਼ੋ ਕਿ ਅਸੀਂ ਸਤ ਨਾਮ ਦਾ ਸਿਮਰਨ ਕਰੀਏ। ਖਾਲਸਾ ਜੀ, ਬੜੀਆਂ ਰੂਹਾਂ ਨੇ, ਬੜੇ ਗੁਰਮੁਖ ਨੇ ਜਿਹੜੇ ਅੱਜ ਵੀ ਸਤਿਗੁਰਾਂ ਦੇ ਚਰਨਾਂ ਵਿੱਚੋਂ ਸਿਰਫ ਨਾਮ ਦੀ ਦਾਤ ਮੰਗਦੇ ਨੇ। ਉਹ ਇਹੀ ਕਹਿੰਦੇ ਨੇ, ਮੈਂ ਕਿਆ ਮੰਗੋ ਕਿਛ ਸਿਰ ਨਾ ਰਹਾਈ, ਹਰ ਬੀਜਾ ਨਾਮ ਪਿਆਰੀ ਜੀਓ। ਸਤਿਗੁਰਾਂ ਦੇ ਚਰਨਾਂ ਵਿੱਚੋਂ ਨਾਮ ਦੀ ਦਾਤ ਮੰਗਦੇ ਨੇ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ, ਦੇਹੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਸਤਿਗੁਰਾਂ ਦੇ ਚਰਨਾਂ ਵਿੱਚ ਬੜੇ ਸਿੱਖ ਨੇ ਜਿਹੜੇ ਉਸ ਵੇਲੇ ਵੀ ਹੱਥ ਜੋੜ ਕੇ ਬੇਨਤੀਆਂ ਕਰਦੇ ਤੇ ਕਹਿੰਦੇ, ਮਹਾਰਾਜ ਸਾਨੂੰ ਨਾਮ ਸਿਮਰਨ ਦੀ ਦਾਤ ਬਖਸ਼ੋ।
ਕੋ ਜਾਚਤ ਸੁਖ ਸੁਤ ਧਨ ਕਾਮ,
ਔਰ ਕਈ ਮੰਗਦੇ ਨੇ ਸੁਖ, ਮਹਾਰਾਜ ਸੁਖ ਬਖਸ਼ੋ। ਕਈ ਕਹਿੰਦੇ ਮਹਾਰਾਜ ਸਾਨੂੰ ਪੁੱਤਰਾਂ ਦੀ ਦਾਤ ਬਖਸ਼ੋ, ਕਈ ਕਹਿੰਦੇ ਮਹਾਰਾਜ ਸਾਨੂੰ ਮਾਇਆ ਦੇ ਗੱਫੇ ਬਖਸ਼ੋ। ਸਾਰੀਆਂ ਭਾਵਨਾਵਾਂ ਵਾਲੇ ਲੋਕ ਨੇ ਨਾ, ਹਰ ਇੱਕ ਦੀ ਆਪਣੀ ਆਪਣੀ ਤਮੰਨਾ ਕਾਮਨਾ, ਕੋਈ ਸੁਖ ਮੰਗਦਾ, ਕੋਈ ਪੁੱਤਰ ਮੰਗਦਾ, ਕੋਈ ਧਨ ਮੰਗਦਾ, ਔਰ ਕੋਈ ਮੰਗਦਾ ਮਹਾਰਾਜ ਸਾਨੂੰ ਵਧੀਆ ਮਕਾਨ ਬਖਸ਼ੋ, ਸੋਹਣਾ ਘਰ ਘਾਟ ਬਖਸ਼ੋ।
ਕੋ ਮਨ ਤੇ ਹੀ ਮੰਗਤ ਕਰੇ,
ਕਈ ਤਾਂ ਮਨ ਕਰਕੇ ਹੀ ਮੰਗਦੇ ਨੇ, ਮੂੰਹ ਤੋਂ ਨਹੀਂ ਬੋਲਦੇ, ਮਨ ਵਿੱਚੋਂ ਹੀ ਇਹ ਮੰਗਾਂ ਮੰਗਦੇ ਹਨ।
ਕੋ ਮੁਕਤੀ ਕਰ ਬਿਨੈ ਉਚਰੇ,
ਕਈ ਮਨ ਕਰਕੇ ਹੀ ਮੰਗਦੇ, ਕਹਿੰਦੇ ਮੂੰਹ ਤੋਂ ਬੋਲ ਕੇ ਤਾਂ ਦੱਸੀਏ ਜੇ ਸਤਿਗੁਰਾਂ ਨੂੰ ਪਤਾ ਨਾ ਹੋਵੇ। ਪਰ ਕਈ ਆਪਣੇ ਮੁਖ ਤੋਂ ਅਰਦਾਸ ਵੀ ਕਰਕੇ ਬੇਨਤੀ ਕਰਦੇ ਨੇ, ਕਈ ਮਨ ਕਰਕੇ ਹੀ ਮੰਗਦੇ ਨੇ, ਕਈ ਮੂੰਹ ਤੋਂ ਬੋਲ ਕੇ ਵੀ ਬੇਨਤੀਆਂ ਕਰਦੇ ਹਨ।
ਸਤਿਗੁਰ ਵਿਆਪਰੇ ਸਭ ਮਾਹੇ,
ਸਤਿਗੁਰੂ ਜੀ ਸਾਰਿਆਂ ਵਿਚ ਵਿਆਪ ਰਹੇ ਨੇ, ਸਾਰਿਆਂ ਵਿਚ ਜੋ ਰੋਮ ਰੋਮ ਵਿਚ ਜ਼ਰੇ ਜ਼ਰੇ ਵਿਚ ਮਹਾਰਾਜ ਜੀ ਵਿਆਪੇ ਹੋਏ ਨੇ।
ਜਾਣੇ ਸਭ ਕੀ ਦੇ ਪੁੰਨ ਚਾਈ,
ਮਹਾਰਾਜ ਸਾਰਿਆਂ ਦੇ ਅੰਦਰ ਦੀ ਜਾਣਦੇ ਨੇ, ਸਾਰਿਆਂ ਵਿਚ ਵਿਆਪਕ ਜੋ ਨੇ, ਜਿੰਨੇ ਸਿੱਖ ਆਏ ਨੇ ਉਨ੍ਹਾਂ ਵਿਚ ਵੀ ਵਿਆਪਕ ਨੇ। ਇਸ ਕਰਕੇ ਸਾਰਿਆਂ ਦੇ ਅੰਦਰ ਜੋ ਜੋ ਭਾਵਨਾ ਕਾਮਨਾ ਉਹ ਸਤਿਗੁਰੂ ਜਾਣੀ ਜਾਣ ਜਾਣਦੇ ਨੇ, ਔਰ ਸਾਰਿਆਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਹਨ।
ਅਨਕ ਪੰਥ ਰੁਜ ਗਣ ਕੋ ਡੇਰਾ, ਪੁਰਤੇ ਉਤਗਮਨਿਓ ਤਿਸ ਬੇਰਾ।
ਕਹਿੰਦੇ ਏਦਾਂ ਜਿਹੜਾ ਰੋਗੀਆਂ ਦਾ ਡੇਰਾ ਸੀ ਨਾ, ਰੋਗ ਸਾਰੇ ਨਗਰ ਦਿੱਲੀ ਚ ਪਸਰਿਆ ਹੋਇਆ ਸੀ। ਜਦੋਂ ਦੇ ਸਤਿਗੁਰੂ ਜੀ ਦਿੱਲੀ ਚ ਆਏ ਨੇ, ਰੋਗੀਆਂ ਦੇ ਰੋਗ ਕੱਟੇ ਗਏ ਨੇ, ਕਹਿੰਦੇ ਰੋਗਾਂ ਦੇ ਡੇਰੇ ਹੀ ਭੰਨੇ ਗਏ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦਇਆ ਨਾਲ, ਕਿਰਪਾ ਦੇ ਨਾਲ ਉਹ ਰੋਗੀਆਂ ਦੇ ਡੇਰੇ ਭੰਨੇ ਗਏ ਹਨ।
ਜਵਾਰ ਆਦਿਕ ਰੁਜ ਕੇ ਲੋਕ ਨਹੀਂ ਸਥਿਰਤਾ ਤੇ ਛਲ ਰਹਿ।
ਜਵਾਰ ਜਵਾਰ ਕਹਿੰਦੇ ਨੇ ਬੁਖਾਰ ਨੂੰ, ਬੁਖਾਰ ਆਦਿਕ ਦਾ ਜਿਹੜਾ ਰੋਗ ਲੋਕਾਂ ਨੂੰ ਲੱਗਾ ਹੋਇਆ ਸੀ, ਤਾਪ ਚੜਦਾ ਸੀ, ਚੇਚਕ ਦੇ ਰੋਗ ਦੇ ਵਿਚ ਬੜੀ ਤੇਜ਼ੀ ਨਾਲ ਤਾਪ ਚੜਦਾ ਹੈ, ਉਹ ਤਾਪ ਆਦਿਕ ਦਾ ਜਿਹੜਾ ਰੋਗ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਦਇਆ ਦ੍ਰਿਸ਼ਟੀ ਦੇ ਨਾਲ ਨਿਵਿਰਤ ਹੋ ਚੁੱਕਾ ਹੈ। ਕਹਿੰਦੇ ਕਿੱਥੋਂ ਤੱਕ ਦੱਸੀਏ ਵੀ ਕਿੰਨੇ ਕੁ ਰੋਗੀਆਂ ਦੇ ਰੋਗ ਕੱਟੇ ਗਏ ਹਨ।
ਜੇ ਕੇ ਮਿਲ ਨਰ ਨਾਲ ਕਹੰਤੇ ਪਰਮ ਪੁਰਖ
ਕਿੱਥੇ ਲੋਕ ਆਪਸ ਵਿਚ ਮਿਲਦੇ ਨੇ, ਨਰ ਨਾਰੀਆਂ ਆਪਸ ਵਿਚ ਮਿਲ ਕੇ ਗੱਲਾਂ ਕਰਦੇ ਨੇ, ਕਹਿੰਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪਰਮ ਪੁਰਖ ਹਨ, ਸ੍ਰੇਸ਼ਟ ਪੁਰਖ ਹਨ, ਜਿਨ੍ਹਾਂ ਦੀ ਕਿਰਪਾ ਨਾਲ ਸਾਰੇ ਰੋਗ ਕੱਟੇ ਗਏ ਨੇ, ਨਗਰ ਨਿਵਾਸੀਆਂ ਦੇ ਦੁੱਖ ਕੱਟੇ ਗਏ ਨੇ, ਜਿਨ੍ਹਾਂ ਦੀ ਰਹਿਮਤ ਨਾਲ ਕਿੰਨੇ ਰੋਗੀਆਂ ਦੇ ਰੋਗ ਕੱਟੇ ਗਏ ਹਨ, ਐਸੇ ਪਰਮ ਪੁਰਖ ਨੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ।
ਵੱਡੋ ਪ੍ਰਾਤ ਸਭ ਅਜ਼ਮਤ ਲਾਇਕ,
ਇਹਨਾਂ ਦਾ ਵੱਡਾ ਭਰਾ ਹੈ ਬਾਬਾ ਰਾਮ ਰਾਏ। ਲੋਕ ਗੱਲਾਂ ਕਰਦੇ ਨੇ ਆਪਸ ਵਿਚ, ਕੀ ਗੱਲਾਂ ਕਰ ਰਹੇ ਨੇ, ਕਹਿੰਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਵੇਖੋ ਕਿੰਨੇ ਪਰਮ ਪੁਰਖ ਨੇ, ਜਿਨ੍ਹਾਂ ਦੇ ਦਰਸ਼ਨ ਕਰਕੇ ਨਗਰ ਦੇ ਲੋਕਾਂ ਦੇ ਦੁੱਖ ਕੱਟੇ ਗਏ ਨੇ। ਇਨ੍ਹਾਂ ਦੇ ਵੱਡੇ ਭਰਾ ਨੇ ਬਾਬਾ ਰਾਮ ਰਾਏ ਜੀ, ਜਿਹੜੇ ਅਜਮਤਾਂ ਵਿਚ ਹਰ ਪੱਖ ਤੋਂ ਲਾਇਕ ਨੇ, ਉਨ੍ਹਾਂ ਵਿਚ ਸਾਰੀਆਂ ਕਰਾਮਾਤਾਂ ਤੇ ਅਜਮਤਾਂ ਹਨ। ਪਰ ਉਨ੍ਹਾਂ ਨੇ ਆਪਣੀ ਕੋਈ ਅਜਮਤ ਕਿਸੇ ਜੀਵ ਦੇ ਭਲੇ ਵਾਸਤੇ ਨਹੀਂ ਵਿਖਾਈ। ਬਾਬਾ ਰਾਮ ਰਾਏ ਜੀ ਨੇ ਆਪਣੀ ਕੋਈ ਕਰਾਮਾਤ ਕਿਸੇ ਜੀਵ ਦੀ ਕਲਿਆਣ ਵਾਸਤੇ ਨਹੀਂ ਵਿਖਾਈ। ਕਰਾਮਾਤਾਂ ਤਾਂ ਬਾਬੇ ਰਾਮ ਰਾਏ ਚ ਬੜੀਆਂ ਨੇ, ਪਰ ਉਨ੍ਹਾਂ ਨੇ ਆਪਣੀਆਂ ਸਾਰੀਆਂ ਕਰਾਮਾਤਾਂ ਸਿਰਫ ਔਰੰਗਜ਼ੇਬ ਬਾਦਸ਼ਾਹ ਨੂੰ ਹੀ ਵਿਖਾਈਆਂ ਨੇ, ਕਿਸੇ ਬੰਦੇ ਨੂੰ ਥੋੜੀ ਵਿਖਾਈ ਆ ਉਨ੍ਹਾਂ ਨੇ ਕੋਈ ਕਰਾਮਾਤ। ਸਿਰਫ ਔਰੰਗਜ਼ੇਬ ਬਾਦਸ਼ਾਹ ਕੋਲ ਹੀ ਆਪਣੀਆਂ ਕਰਾਮਾਤਾਂ ਵਿਖਾਈਆਂ ਹਨ।
ਏਸੋ ਸਭ ਦੀ ਨਨਕੇ ਦਾਨੇ, ਦਰਸ਼ਨ ਦਿਖੇ ਦੁੱਖ ਦੁੱਖ ਹਾਨੇ।
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵੇਖੋ ਕਿੱਡੇ ਵੱਡੇ ਦਿਆਲੂ ਨੇ, ਇਹ ਸਾਰੇ ਦੀਨਾਂ ਦੇ ਦਾਨੀ ਨੇ, ਜਿਨ੍ਹਾਂ ਦੇ ਦਰਸ਼ਨ ਕਰਕੇ ਹੀ ਦੁੱਖ ਕੱਟੇ ਜਾਂਦੇ ਨੇ। ਦਰਸ਼ਨ ਕਰਕੇ ਕਹਿਣਾ ਵੀ ਨਹੀਂ ਪੈਂਦਾ ਮਹਾਰਾਜ ਦੁੱਖ ਕੱਟ ਦਿਓ, ਸਿਰਫ ਆ ਕੇ ਦਰਸ਼ਨ ਕਰੀਦੇ ਨੇ, ਦਰਸ਼ਨ ਕਰਕੇ ਹੀ ਦੁੱਖ ਕੱਟੇ ਜਾਂਦੇ ਨੇ, ਐਸੇ ਮਹਾਨ ਦਰਸ਼ਨਾਂ ਦੇ ਦਾਨੀ ਹਨ।
ਇਤਿਹਾਸਕ ਜਸ ਪੰਨਤ ਸੁਨਤ,
ਇੱਦਾਂ ਲੋਕ ਸਤਿਗੁਰਾਂ ਦਾ ਸੁਜਸ ਕਰਦੇ ਨੇ, ਨਾਲੇ ਕਰਦੇ ਨੇ ਨਾਲੇ ਸੁਣਦੇ ਨੇ।
ਮਹਿਮਾ ਸਭ ਤੇ ਅਧਿਕ ਗੁਣਤ,
ਸਤਿਗੁਰਾਂ ਦੀ ਮਹਿਮਾ ਸਭ ਤੋਂ ਵੱਧ ਜਾਣਦੇ ਨੇ, ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਮਹਿਮਾ ਸਭ ਤੋਂ ਵੱਡੀ ਸਭ ਤੋਂ ਸਰਵੋਤਮ ਹੈ।
ਗੁਰ ਸਿਮਰੀ ਪੁਨ ਇੱਕ ਦਿਨ ਛਾਓ,
ਕਹਿੰਦੇ ਇੱਕ ਦਿਨ ਦਾ ਬਚਨ ਹੈ ਕਿ ਬਾਦਸ਼ਾਹ ਔਰੰਗਜ਼ੇਬ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਯਾਦ ਕੀਤਾ ਆਪਣੀ ਕਚਹਿਰੀ ਚ ਬੈਠਿਆਂ।
ਗਰਤ ਬਾਰਤਾ ਲਾਪ ਜੇ ਪਾਓ,
ਇਹਦੇ ਨਾਲ ਜਿਹੜੇ ਹੋਰ ਵੀ ਬੰਦੇ ਬੈਠੇ ਸੀ, ਵਜ਼ੀਰ ਬੈਠੇ ਸੀ, ਅਫਸਰ ਅਹਿਲਕਾਰ ਕਾਜੀ ਮੁਲਾਣੇ ਬੈਠੇ ਸੀ, ਉਨ੍ਹਾਂ ਨਾਲ ਔਰੰਗਜ਼ੇਬ ਬਾਦਸ਼ਾਹ ਬੈਠਾ ਗੱਲਾਂ ਕਰਨ ਲੱਗਾ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਮਹਿਮਾ ਸਾਰੇ ਨਗਰ ਚ ਪਸਰੀ ਹੋਈ ਸੀ ਕਿ ਉਨ੍ਹਾਂ ਨੇ ਰੋਗ ਕੱਟ ਦਿੱਤੇ ਨੇ ਰੋਗੀਆਂ ਦੇ, ਇਹ ਗੱਲ ਬਾਦਸ਼ਾਹ ਤੱਕ ਵੀ ਪਹੁੰਚੀ ਹੈ। ਤੋਂ ਬਾਦਸ਼ਾਹ ਆਪਣੇ ਨਾਲ ਦੇ ਵਜ਼ੀਰਾਂ ਨਾਲ ਬੈਠਾ ਗੱਲਾਂ ਕਰ ਰਿਹਾ ਸੀ।
ਸਤਿਗੁਰ ਕੇਰਾ ਉਰਤੇ ਨਾਚ ਕੀਨ ਰੁਜਡੇਰਾ।
ਔਰੰਗਜ਼ੇਬ ਬੋਲਿਆ, ਕਹਿੰਦਾ ਜੀ ਵੇਖੋ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕਿੰਨੀ ਕਿਰਪਾ ਕੀਤੀ ਹੈ ਸਾਡੇ ਨਗਰ ਤੇ ਦਿੱਲੀ ਤੇ। ਦਿੱਲੀ ਦੇ ਵਿਚ ਮਹਾਮਾਰੀ ਫੈਲੀ ਹੋਈ ਸੀ ਚੇਚਕ ਦੇ ਰੋਗ ਦੀ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕਿਰਪਾ ਕਰਕੇ ਇਸ ਮਹਾਮਾਰੀ ਨੂੰ ਦੂਰ ਕੀਤਾ, ਲੋਕਾਂ ਨੂੰ ਦਰਸ਼ਨ ਦੇ ਕੇ ਉਨ੍ਹਾਂ ਦੇ ਰੋਗ ਕੱਟੇ ਨੇ। ਕਿੱਡੀ ਵੱਡੀ ਦਇਆ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਸਾਡੇ ਦਿੱਲੀ ਨਗਰ ਤੇ ਕੀਤੀ ਹੈ।
ਮਹਾਗੰਭੀਰ ਧੀਰ ਸੁਖ ਸਾਗਰ,
ਕਿਤਨੇ ਮਹਾਗੰਭੀਰ ਗੈਰ ਗੰਭੀਰ ਸੁਭਾਅ ਦੇ ਧਾਰਨੀ ਨੇ, ਔਰ ਜਿਹੜੇ ਸੁੱਖਾਂ ਦੇ ਸਾਗਰ ਨੇ, ਸੁੱਖਾਂ ਦੇ ਸਮੁੰਦਰ ਹਨ। ਜਿਨ੍ਹਾਂ ਦੀ ਉਮਰ ਭਾਵੇਂ ਛੋਟੀ ਹੈ ਪਰ ਸੁਰਤ ਬੜੀ ਗੰਭੀਰ ਹੈ, ਦਿਮਾਗ ਬੜਾ ਦੂਰ ਅੰਦੇਸ਼ੀ ਹੈ, ਬੁੱਧ ਬੜੀ ਵਿਸ਼ਾਲ ਹੈ। ਨਾਗਰ ਕਹਿੰਦੇ ਨੇ ਸਿਆਣੇ ਨੂੰ, ਬੜੇ ਸਿਆਣੇ ਹਨ, ਚਤੁਰ ਹਨ। ਭਾਵੇਂ ਬਾਲਕ ਉਮਰ ਹੈ ਪਰ ਬਾਲਕ ਉਮਰ ਦੇ ਅੰਦਰ ਵੀ ਸਿਆਣਪ ਬੜੀ ਵੱਡੀ ਹੈ।
ਸਰਪ ਲੋਕ ਜਸ ਪਾਵਨ ਕਹੈ,
ਸਾਰੇ ਨਗਰ ਦੇ ਲੋਕ ਉਨ੍ਹਾਂ ਦਾ ਜਸ ਕਰ ਰਹੇ, ਸਾਰੇ ਨਗਰ ਦੇ ਲੋਕ ਉਨ੍ਹਾਂ ਦੀ ਮਹਿਮਾ ਕਰ ਰਹੇ ਹਨ। ਕਹਿੰਦੇ ਜਿਨ੍ਹਾਂ ਦੀ ਦ੍ਰਿਸ਼ਟੀ ਵਿਚ ਭਾਵੇਂ ਕੋਈ ਧਨੀ ਹੈ ਤੇ ਭਾਵੇਂ ਕੋਈ ਰੰਕ ਹੈ, ਭਾਵੇਂ ਕੋਈ ਰਾਜਾ ਤੇ ਭਾਵੇਂ ਕੋਈ ਭਿਖਾਰੀ ਹੈ, ਸਾਰਿਆਂ ਨੂੰ ਇਕੋ ਦ੍ਰਿਸ਼ਟੀ ਨਾਲ ਵੇਖਦੇ ਨੇ, ਸਾਰਿਆਂ ਨੂੰ ਇਕ ਸਮ ਦ੍ਰਿਸ਼ਟੀ ਨਾਲ ਤੱਕ ਕੇ ਸਾਰਿਆਂ ਦੇ ਦੁੱਖ ਦੂਰ ਕਰਦੇ ਹਨ।
ਇਤਨੇ ਮੈਂ ਜੇਠੋ ਗੁਰ ਦਾਤ, ਨਾਮ ਜੋ ਰਾਮ ਰਾਏ ਬਖਿਆਤ।
ਔਰੰਗਜ਼ੇਬ ਸਿਫਤ ਕਰ ਰਿਹਾ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ, ਜਦੋਂ ਇਹ ਸਿਫਤ ਕਰ ਰਿਹਾ ਸੀ, ਇਨੇ ਨੂੰ ਗੁਰੂ ਹਰਿ ਰਾਏ ਸਾਹਿਬ ਦੇ ਵੱਡੇ ਸਪੁੱਤਰ ਬਾਬਾ ਰਾਮ ਰਾਏ ਜੀ ਔਰੰਗਜ਼ੇਬ ਦੀ ਕਚਹਿਰੀ ਚ ਆ ਪਹੁੰਚੇ। ਜਦੋਂ ਸਿਫਤ ਕਰ ਰਿਹਾ ਸੀ ਨਾ, ਵਡਿਆਈ ਕਰ ਰਿਹਾ ਸੀ, ਇਨੇ ਨੂੰ ਬਾਬਾ ਰਾਮ ਰਾਏ ਜੀ ਵੀ ਔਰੰਗਜ਼ੇਬ ਦੀ ਕਚਹਿਰੀ ਵਿਚ ਆ ਪਹੁੰਚੇ ਹਨ।
ਸੁਣ ਸੁਣ ਅੰਜ ਸੁਜਸ ਸੁਖ ਨਾਏ,
ਜਦੋਂ ਸੁਜਸ ਸੁਣਿਆ ਨਾ ਬਾਬਾ ਰਾਮ ਰਾਏ ਜੀ ਨੂੰ, ਗੁਰੂ ਸਾਹਿਬ ਦੀ ਵਡਿਆਈ ਕਿੱਥੇ ਚੰਗੀ ਲੱਗਦੀ ਸੀ, ਹੁਣ ਉਥੇ ਗੁਰੂ ਸਾਹਿਬ ਦੀ ਵਡਿਆਈ ਹੋ ਰਹੀ ਸੀ। ਜਦੋਂ ਆਪਣੇ ਛੋਟੇ ਭਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਸੁਜਸ ਬਾਦਸ਼ਾਹ ਦੀ ਕਚਹਿਰੀ ਵਿਚ ਬਾਦਸ਼ਾਹ ਦੇ ਮੂੰਹ ਤੋਂ ਸੁਣਿਆ ਨਾ ਬਾਬੇ ਰਾਮ ਰਾਏ ਨੇ, ਤੇ ਸੁਣ ਕੇ ਇਹਦੇ ਕੋਲੋਂ ਜਰਿਆ ਨਹੀਂ ਗਿਆ।
ਸੁਖ ਬਿਲੋਕ ਚੰਦਰ ਬਿਰਹਾਏ,
ਕਹਿੰਦੇ ਜਿਵੇਂ ਚੰਦਰਮਾ ਨੂੰ ਵੇਖ ਕੇ ਬਿਰਹਾਗਣ ਇਸਤਰੀ ਨੂੰ ਸੁਖ ਦੀ ਪ੍ਰਾਪਤੀ ਨਹੀਂ ਨਾ ਹੁੰਦੀ, ਏਦਾਂ ਬਾਬੇ ਰਾਮ ਰਾਏ ਨੂੰ ਗੁਰੂ ਸਾਹਿਬ ਦਾ ਸੁਜਸ ਸੁਣ ਕੇ ਚੰਗਾ ਨਹੀਂ ਲੱਗਾ।
ਸਭਾ ਮਝਾਰ ਆਏ ਸੋ ਗਏ, ਜਥਾ ਜੋਗ
ਕਚਹਿਰੀ ਵਿਚ ਆ ਗਏ ਬਾਬਾ ਰਾਮ ਰਾਏ ਜੀ, ਔਰ ਆ ਕੇ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਚ ਜਿੱਥੇ ਅੱਗੇ ਬੈਠਦੇ ਸਨ ਉਸੇ ਜਗ੍ਹਾ ਤੇ ਆ ਕੇ ਬੈਠੇ ਹਨ।
ਅੰਜ ਪ੍ਰਸੰਗ ਸੁਣਿਓ ਜਸ ਕੇਰਾ,
ਆਪਣੇ ਭਰਾ ਦਾ ਸੁਜਸ ਸੁਣਿਆ, ਆਪਣੇ ਭਾਈ ਦੀ ਮਹਿਮਾ ਅੱਗੇ ਸਾਰੇ ਨਗਰ ਵਿਚ ਹੋ ਰਹੀ ਸੀ ਦਿੱਲੀ ਵਿਚ, ਜਦੋਂ ਬਾਦਸ਼ਾਹ ਦੀ ਕਚਹਿਰੀ ਚ ਆਏ ਤੇ ਉਥੇ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਚਰਚਾ, ਉਥੇ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਵਡਿਆਈ ਹੁੰਦੀ ਸੁਣੀ ਹੈ।
ਮਤਸਰ ਪਾਵਕ ਜਲਤ ਬਡੇਰਾ,
ਈਰਖਾ ਦੀ ਅੱਗ ਦੇ ਵਿਚ ਬਾਬਾ ਰਾਮ ਰਾਏ ਜੀ ਜਲ ਰਹੇ ਸਨ, ਈਰਖਾ ਦੀ ਦਵੈਸ਼ ਦੀ ਅਗਨੀ ਵਿਚ ਬਾਬਾ ਰਾਮ ਰਾਏ ਜੀ ਬਹੁਤ ਜ਼ਿਆਦਾ ਜਲ ਰਹੇ ਸੜ ਰਹੇ ਸਨ।
ਮਮ ਕੀਰਤੇ ਹੋਏ ਅਧਕਾਏ, ਸੁਣੈ ਸ਼ਾਹ ਮੁਝ ਤੇ ਫਿਰ ਜਾਏ।
ਉਸ ਵੇਲੇ ਮਨ ਚ ਸੋਚਦੇ ਈਰਖਾ ਨਾਲ ਬਾਬਾ ਰਾਮ ਰਾਏ ਜੀ, ਕਹਿੰਦੇ ਮੇਰੀ ਕੀਰਤ ਨਾਲੋਂ ਵੀ ਜ਼ਿਆਦਾ ਕੀਰਤੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਹੋ ਰਹੀ, ਮੇਰੀ ਵਡਿਆਈ ਨਾਲੋਂ ਵੀ ਜ਼ਿਆਦਾ ਵਡਿਆਈ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਹੋ ਰਹੀ ਹੈ। ਕਿਤੇ ਐਸਾ ਨਾ ਹੋਵੇ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਵਡਿਆਈ ਸੁਣ ਕੇ ਬਾਦਸ਼ਾਹ ਔਰੰਗਜ਼ੇਬ ਦਾ ਮਨ ਮੇਰੇ ਤੋਂ ਨਾ ਫਿਰ ਜਾਏ, ਕਿਤੇ ਮੇਰੇ ਤੋਂ ਇਹ ਮੂੰਹ ਨਾ ਫੇਰ ਲਵੇ ਬਾਦਸ਼ਾਹ ਔਰੰਗਜ਼ੇਬ।
ਆਵਣ ਤੇ ਚੱਲ ਆਇਓ,
ਕਹਿੰਦੇ ਮੈਂ ਤਾਂ ਸੋਚਿਆ ਸੀ ਵੀ ਸ਼ਾਇਦ ਗੁਰੂ ਹਰਿਕ੍ਰਿਸ਼ਨ ਸਾਹਿਬ ਆਉਣਗੇ ਹੀ ਨਹੀਂ ਦਿੱਲੀ, ਪਰ ਉਹ ਵੀ ਬਾਦ ਨਹੀਂ ਆਏ, ਉਹ ਵੀ ਨਹੀਂ ਹਟੇ, ਉਹ ਚੱਲ ਕੇ ਦਿੱਲੀ ਪਹੁੰਚ ਹੀ ਗਏ ਨੇ, ਇੱਥੇ ਆ ਹੀ ਗਏ ਨੇ।
ਗੁਰਗਾਦੀ ਪਾਏ ਨਾ ਤ੍ਰਿਪਤ ਆਇਓ,
ਗੁਰਤਾ ਗੱਦੀ ਪ੍ਰਾਪਤ ਕਰਕੇ ਵੀ ਤ੍ਰਿਪਤ ਨਹੀਂ ਹੋਇਆ, ਗੁਰਤਾ ਗੱਦੀ ਪ੍ਰਾਪਤ ਕਰਕੇ ਵੀ ਉਹਨੂੰ ਰੱਜ ਨਹੀਂ ਹੋਇਆ।
ਸ਼ਾਹ ਸਮੀਪ ਰਹਿਣ ਕੋ ਚਾਹਤ,
ਇੱਥੇ ਹੁਣ ਬਾਦਸ਼ਾਹ ਕੋਲ ਵੀ ਆ ਕੇ ਰਹਿਣਾ ਚਾਹੁੰਦੇ ਨੇ, ਇੱਥੇ ਬਾਦਸ਼ਾਹ ਕੋਲ ਵੀ ਆ ਕੇ ਆਪਣੀ ਵਡਿਆਈ ਪ੍ਰਗਟ ਕਰਨਾ ਚਾਹੁੰਦੇ ਨੇ,
ਇਨ ਵਡਾਈ ਦਰਬ ਮਾਤ,
ਆਪਣੀ ਵਡਿਆਈ ਲੈਣਾ ਚਾਹੁੰਦੇ ਨੇ, ਮਾਇਆ ਲੈਣਾ ਚਾਹੁੰਦੇ ਨੇ। ਹੁਣ ਬਾਬਾ ਰਾਮ ਰਾਏ ਜੀ ਦੀ ਜਿਹੋ ਜੀ ਸੋਚ ਸੀ ਓਦਾਂ ਦੇ ਹੀ ਨਜ਼ਰ ਆਉਣੇ ਨੇ ਨਾ ਸਤਿਗੁਰੂ, ਆਪਣੀ ਬਿਰਤੀ ਇਹੋ ਜਿਹੀ ਸੀ, ਗੁਰੂ ਸਾਹਿਬ ਵੀ ਉਸੇ ਤਰ੍ਹਾਂ ਦਿਸ ਰਹੇ ਨੇ। ਕਹਿੰਦਾ ਇੱਥੇ ਵੀ ਆ ਗਏ ਨੇ ਵਡਿਆਈ ਲੈਣ, ਇੱਥੇ ਵੀ ਆ ਕੇ ਵਡਿਆਈ ਲੈਣਾ ਚਾਹੁੰਦੇ ਨੇ, ਮਾਇਆ ਲੈਣਾ ਚਾਹੁੰਦੇ ਹਨ।
ਮੁਝ ਸਮ ਹੋਏ ਕੇ ਹੋਏ ਅਧਕਾਏ,
ਹੁਣ ਜਾਂ ਤਾਂ ਮੇਰੇ ਬਰਾਬਰ ਹੋ ਜਾਣਗੇ ਇੱਥੇ ਆ ਕੇ, ਜਾਂ ਹੋ ਸਕਦਾ ਮੇਰੇ ਤੋਂ ਵੀ ਅੱਗੇ ਚਲੇ ਜਾਣ, ਮੇਰੇ ਤੋਂ ਵੀ ਅੱਗੇ ਵਧਕ ਵਡਿਆਈ ਉਹਨਾਂ ਦੀ ਹੋਣ ਲੱਗ ਪਵੇ।
ਕਰਾਮਾਤ ਕੁਛ ਦੇ ਦਿਖਾਏ,
ਇੱਥੇ ਵੀ ਆਏ ਨੇ ਤੇ ਆਪਣੀ ਕੋਈ ਕਰਾਮਾਤ ਵਿਖਾਉਣਗੇ, ਆਪਣੀ ਕੋਈ ਅਜਮਤ ਇੱਥੇ ਆ ਕੇ ਵਿਖਾਉਣਗੇ ਬਾਦਸ਼ਾਹ
ਨੂੰ। ਮਮ ਵਡਿਆਈ,
ਹੁਣ ਤੱਕ ਤਾਂ ਸਾਰੇ ਦਿੱਲੀ ਨਗਰ ਵਿੱਚ ਮੇਰੀ ਵਡਿਆਈ ਹੁੰਦੀ ਸੀ, ਹੁਣ ਤੱਕ ਤਾਂ ਮੇਰੇ ਨਾਂ ਦਾ ਚਰਚਾ ਹੁੰਦਾ ਸੀ ਸਾਰੇ ਨਗਰ ਵਿੱਚ।
ਉੱਚੀ ਵਿਸ਼ਾਲ ਵਧਤੇ ਅਧਕਾਏ,
ਵਿਸ਼ਾਲ ਮਹਿਮਾ ਸੀ ਮੇਰੀ, ਬੜੀ ਭਾਰੀ ਵਡਿਆਈ ਸਾਰੇ ਨਗਰ ਵਿੱਚ ਸੀ।
ਤੇ ਰੋਕਣ ਤੋਂ ਇਹ ਚੱਲ ਆਏ,
ਪਰ ਮੇਰੀ ਉਸ ਵਡਿਆਈ ਨੂੰ ਰੋਕਣ ਵਾਸਤੇ, ਉਹਦੇ ਤੇ ਅੰਕੁਸ਼ ਲਾਉਣ ਵਾਸਤੇ ਆ ਚੱਲ ਕੇ ਆ ਗਏ ਨੇ ਦਿੱਲੀ ਚ। ਹੁਣ ਮੈਂ ਤਾਂ ਸੋਚਿਆ ਸੀ ਨਾ ਆਉਂਦੇ, ਪਰ ਆ ਗਏ ਨੇ ਚੱਲ ਕੇ ਮੇਰੀ ਵਡਿਆਈ ਨੂੰ ਰੋਕਣ ਵਾਸਤੇ।
ਆਪਣਾ ਪ੍ਰਭਾਵ ਬਿਲੰਦ ਦਿਖਾਏ,
ਇੱਥੇ ਆ ਕੇ ਇਹਨਾਂ ਨੇ ਆਪਣਾ ਵੱਡਾ ਪ੍ਰਭਾਵ ਵਿਖਾਉਣਾ ਸ਼ੁਰੂ ਕਰ ਦਿੱਤਾ, ਜਿਹੜੇ ਲੋਕ ਮੇਰੀ ਉਪਮਾ ਕਰਦੇ ਸੀ ਹੁਣ ਉਹਨਾਂ ਦੀ ਉਪਮਾ ਕਰਨ ਲੱਗ ਪਏ ਹਨ।
ਤੂੰ ਮੋਤੇ ਜਰੀ ਨਾ ਜਾਏ,
ਇਹ ਨਹੀਂ ਮੇਰੇ ਕੋਲੋਂ ਜਰੀ ਜਾਂਦੀ, ਇਹ ਨਹੀਂ ਵਡਿਆਈ ਉਹਨਾਂ ਦੀ ਮੇਰੇ ਕੋਲੋਂ ਜਰੀ ਜਾਂਦੀ।
ਸਰਾਪ ਦਿਓ ਬਿਨਸਾਏ,
ਮੈਂ ਉਹਨਾਂ ਨੂੰ ਸਰਾਪ ਦੇ ਕੇ ਵਿਨਾਸ਼ ਕਰ ਦਿਆਂਗਾ। ਰਾਮ ਰਾਏ ਇੱਦਾਂ ਸੋਚ ਰਹੇ ਨੇ ਮਨ ਚ ਕਿ ਮੈਂ ਉਹਨਾਂ ਨੂੰ ਸਰਾਪ ਦੇ ਦਿਆਂਗਾ ਤੇ ਸਰਾਪ ਦੇ ਕੇ ਉਹਨਾਂ ਦਾ ਵਿਨਾਸ਼ ਕਰ ਦਿਆਂਗਾ।
ਆਪਣੇ ਉਪਾਏ ਚਲਿਓ ਨਾ ਕੋਈ,
ਹੋਰ ਤਾਂ ਮੇਰਾ ਕੋਈ ਉਪਾਅ ਨਹੀਂ ਚੱਲਦਾ, ਹੋਰ ਤਾਂ ਮੇਰਾ ਕੋਈ ਉਪਾਅ ਕੋਈ ਜੁਗਤੀ ਨਹੀਂ ਚੱਲ ਰਹੀ।
ਪੂਰੀ ਕਰਤ ਬਲ ਹੋਵਤ ਸੋਈ,
ਮੈਂ ਉਹਨਾਂ ਦਾ ਬੁਰਾ ਕਰਨਾ ਚਾਹੁੰਦਾ ਸੀ, ਪਰ ਮੇਰੇ ਵੱਲੋਂ ਕੀਤਾ ਗਿਆ ਬੁਰਾ ਉਹਨਾਂ ਦਾ ਭਲਾ ਹੀ ਕਰ ਰਿਹਾ। ਮੈਂ ਤਾਂ ਉਹਨਾਂ ਦਾ ਬੁਰਾ ਕਰਨ ਵਾਸਤੇ ਸੱਦਿਆ ਸੀ ਦਿੱਲੀ, ਪਰ ਮੇਰੇ ਵੱਲੋਂ ਕੀਤਾ ਗਿਆ ਬੁਰਾ ਵੀ ਉਹਨਾਂ ਦਾ ਭਲਾ ਕਰ
ਰਿਹਾ। ਸੋਨਾ ਪਯੋ ਸਭ ਕੀਨ ਸੁਧਾਰਨ,
ਮੈਂ ਉਹਨਾਂ ਨੂੰ ਇੱਥੇ ਬੁਲਾਇਆ ਸੀ ਉਹਨਾਂ ਦਾ ਕੰਮ ਵਿਗਾੜਨ ਵਾਸਤੇ, ਪਰ ਉਹਨਾਂ ਦਾ ਕੰਮ ਵਿਗੜਨ ਦੀ ਬਜਾਏ ਸੁਧਰਨ ਲੱਗ ਪਿਆ, ਉਹਨਾਂ ਦਾ ਕੰਮ ਸਗੋਂ ਸੁਧਾਰ ਵਾਲੇ ਪਾਸੇ ਆਉਣ ਲੱਗ ਪਿਆ, ਉਹਨਾਂ ਦੀ ਵਡਿਆਈ ਹੋਣ ਲੱਗ ਪਈ ਹੈ।
ਸ਼ਾਸਮੀ ਪੀ ਤੇ ਜਸ ਕਹਿ, ਅਪਰਨ ਕੀ ਕਿਆ ਗਿਣਤੀ ਹੈ।
ਆ ਵੇਖੋ ਅੱਜ ਔਰੰਗਜ਼ੇਬ ਦੀ ਕਚਹਿਰੀ ਵਿੱਚ ਵੀ ਉਹਨਾਂ ਦਾ ਜਸ ਹੋ ਰਿਹਾ, ਬਾਦਸ਼ਾਹ ਦੇ ਨਿਕਟ ਵਰਤੀ ਵੀ ਉਹਨਾਂ ਦਾ ਸੁਜਸ ਕਰ ਰਹੇ ਨੇ, ਹੋਰ ਆਮ ਬੰਦਿਆਂ ਨੇ ਤਾਂ ਕਰਨਾ ਹੀ ਹੈ। ਬਾਦਸ਼ਾਹ ਦੇ ਜਿਹੜੇ ਵਜ਼ੀਰ ਨੇ ਉਹ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਮਹਿਮਾ ਕਰ ਰਹੇ ਹਨ, ਮੇਰੇ ਸ਼ਰੀਕ ਦੀ ਮਹਿਮਾ ਕਰ ਰਹੇ ਨੇ।
ਕੁਝ ਤੇ ਕਰੇ ਬਦੋ ਅਧਕਾਰਾ,
ਇਹ ਨਾ ਹੋਵੇ ਕਿ ਬਾਦਸ਼ਾਹ ਕਿਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਅਧਿਕਾਰ ਮੇਰੇ ਤੋਂ ਵੀ ਵੱਡਾ ਨਾ ਕਰ ਦੇ, ਮੇਰੇ ਤੋਂ ਵੀ ਵੱਡਾ ਰੁਤਬਾ ਨਾ ਉਹਨਾਂ ਨੂੰ ਦੇ ਦੇਣ।
ਜਸ ਹੋਇਆ ਲਪੇ ਅਕਾਰਾ,
ਮੇਰਾ ਜਸ ਕਿਤੇ ਥੋੜਾ ਨਾ ਹੋ ਜਾਏ, ਮੇਰੀ ਮਹਿਮਾ ਵਿੱਚ ਕਿਤੇ ਘਾਟਾ ਨਾ ਪੈ ਜੇ, ਰੱਖਣਾ ਨਾ ਪੈ ਜੇ।
ਸਿੱਖ ਸੰਗਤ ਫਿਰ ਜਾਵੇ ਸਾਰੇ,
ਏਦਾਂ ਹੀ ਹੁੰਦਾ ਰਿਹਾ ਤੇ ਸਾਰੀਆਂ ਸਿੱਖ ਸੰਗਤਾਂ ਮੇਰੇ ਤੋਂ ਫਿਰ ਜਾਣਗੀਆਂ, ਸਾਰੀਆਂ ਸਿੱਖ ਸੰਗਤਾਂ ਮੇਰੇ ਤੋਂ ਬੇਮੁਖ ਹੋ ਜਾਣਗੀਆਂ।
ਵੇਖਾ ਦੇਖੀ ਆਪਣਾ ਮਜਾਰੇ,
ਵੇਖਾ ਵੇਖੀ ਲੋਕ ਉਹਨਾਂ ਦੀ ਪੂਜਾ ਕਰਨ ਲੱਗ ਪੈਣਗੇ, ਉਹਨਾਂ ਦੀ ਵਡਿਆਈ ਕਰਨ ਲੱਗ ਪੈਣਗੇ, ਮੇਰੀ ਕਿਸੇ ਪੂਜਾ ਨਹੀਂ ਕਰਨੀ। ਇਸ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਇੱਥੇ ਦਿੱਲੀ ਚ ਰਹਿਣਾ ਚੰਗਾ ਨਹੀਂ, ਮੇਰੇ ਵਾਸਤੇ ਚੰਗਾ ਨਹੀਂ
ਜੇ ਪਤਾ ਮੋਏ ਦੁੱਖ ਜੀ ਕੋ
ਜੇ ਉਹ ਇੱਥੇ ਰਹਿਣਗੇ ਤੇ ਮੇਰੇ ਲਈ ਦੁਖਦਾਈ ਹੋਣਗੇ ਮੇਰੇ ਵਾਸਤੇ ਦੁੱਖ ਦਾ ਕਾਰਨ ਬਣਨਗੇ
ਸਿਆਦਕ ਨਿਤ ਗਟੀ ਗਿਣੰਤਾ
ਇਹ ਤਾਂ ਬੜੀਆਂ ਗਟੀਆਂ ਗਿਣਦਾ ਬਾਬਾ ਰਾਮ ਰਾਏ ਆਪਣੇ ਮਨ ਵਿਚ
ਜਬ ਕੇ ਪੁਰ ਪਰਵਿਸ਼ੇ ਦੁੱਖ ਹੰਤਾ
ਜਦੋਂ ਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਆਏ ਨੇ ਉਦੋਂ ਦੀਆਂ ਇਹ ਸੋਚਾਂ ਚੱਲ ਰਹੀਆਂ ਰਾਮ ਰਾਏ ਦੇ ਮਨ ਚ ਉਦੋਂ ਦੀਆਂ ਏਦਾਂ ਦੀਆਂ ਗਟੀਆਂ ਗਿਣ ਰਿਹਾ
ਸ਼ਾਹ ਸਮੀਪ ਸੁਨਤ ਜਸ ਸੁੰਦਰ
ਜਦੋਂ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿਚ ਬਾਬੇ ਰਾਮ ਰਾਏ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਸੁਜਸ ਸੁਣਿਆ ਮਹਿਮਾ ਸੁਣੀ
ਚੜਬੜ ਗਿਓ ਰਿਵੇ ਕੇ ਅੰਦਰ
ਸੜਬੜ ਗਿਆ ਰਾਮ ਰਾਏ ਏਦਾਂ ਸੜਿਆ ਕਹਿੰਦੇ ਜਿਵੇਂ ਮੀਂਹ ਪੈਣ ਨਾਲ ਜਵਾਸੇ ਦਾ ਬੂਟਾ ਸੜ ਕੇ ਸਵਾਹ ਹੋ ਜਾਂਦਾ
ਕਹਿਣ ਲੱਗਿਓ ਸਭ ਸਭਾ ਮਝਾਰੇ
ਸਾਰੀ ਸਭਾ ਦੇ ਵਿਚ ਉਸ ਵੇਲੇ ਬੋਲਿਆ ਕਹਿਣ ਲੱਗਾ ਰਾਮ ਰਾਏ
ਜੇ ਤੁਮ ਤੀਰਥ ਕਰਤੀ ਉਚਾਰੇ
ਹੁਣ ਰਾਮ ਰਾਏ ਦਾ ਪਾਪ ਉਗੜ ਕੇ ਬੋਲਿਆ ਜ਼ਬਾਨ ਤੋਂ ਕਹਿਣ ਲੱਗਾ ਜਿਹਦੀ ਕੀਰਤੀ ਤੁਸੀਂ ਕਰ ਰਹੇ ਹੋ ਬਾਦਸ਼ਾਹ ਔਰੰਗਜ਼ੇਬ ਜਿਹਦੀ ਮਹਿਮਾ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਤੁਸੀਂ ਕਰ ਰਹੇ ਹੋ
ਬਾਲਕ ਬੈ ਮੈਂ ਬਿਗਨ ਬਿਸਾਲੇ ਆਏ ਸੀਤਲਾ ਕਰਤੀ ਕਾਲੇ
ਪਹਿਲਾਂ ਉਹ ਹਾਲੇ ਬਾਲਕ ਰੂਪ ਚ ਨੇ ਉਹ ਤਾਂ ਬੱਚੇ ਨੇ ਹਾਲੇ ਤੇ ਜਿਹੜੇ ਬੱਚੇ ਹੁੰਦੇ ਨੇ ਬਾਲਕ ਹੁੰਦੇ ਨੇ ਉਦੋਂ ਕਈ ਪ੍ਰਕਾਰ ਦੇ ਬਿਘਨ ਆਉਂਦੇ ਨੇ ਬੱਚਿਆਂ ਨੂੰ ਤਾਂ ਸ਼ੀਤਲਾ ਵੀ ਆ ਜਾਂਦੀ ਹੈ ਬੱਚਿਆਂ ਨੂੰ ਤਾਂ ਚੇਚਕ ਦਾ ਰੋਗ ਵੀ ਲੱਗ ਜਾਂਦਾ ਛੇਤੀ ਆ ਕੇ ਘੇਰ
ਲੈਂਦਾ
ਜਦੋਂ ਚੇਚਕ ਦਾ ਰੋਗ ਕਿਸੇ ਬੱਚੇ ਨੂੰ ਆ ਲੱਗਦਾ ਉਦੋਂ ਫਿਰ ਉਸ ਚੇਚਕ ਦੇ ਰੋਗ ਤੋਂ ਉਭਰਨਾ ਬੜਾ ਔਖਾ ਹੁੰਦਾ ਵੱਡੇ ਹੋਣਾ ਤਾਂ ਬਾਅਦ ਵਿਚ ਦੀ ਗੱਲ ਹੈ ਉਹ ਰੋਗ ਤੋਂ ਹੀ ਬਚਣਾ ਔਖਾ ਹੋ ਜਾਂਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਹਾਲੇ ਬਾਲਕ ਨੇ ਇਸ ਕਰਕੇ ਉਨ੍ਹਾਂ ਨੂੰ ਚੇਚਕ ਦਾ ਰੋਗ ਹਾਲੇ ਲੱਗਾ ਨਹੀਂ ਤੇ ਹੁਣ ਉਨ੍ਹਾਂ ਨੂੰ ਚੇਚਕ ਦਾ ਰੋਗ ਜ਼ਰੂਰ ਆ ਕੇ ਲੱਗੇਗਾ ਜਿਹਦੇ ਤੋਂ ਬਚ ਨਹੀਂ ਸਕਣਗੇ
ਅੱਜ ਸੀਤਲਾ ਕੋ ਕਹ ਪਿਓ ਜੋ ਆਏ
ਕਹਿੰਦੇ ਉਹ ਤਾਂ ਹਾਲੇ ਸ਼ੀਤਲਾ ਦੇ ਖਾਜੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਬੱਚੇ ਨੇ ਉਹ ਤਾਂ ਸ਼ੀਤਲਾ ਦੇ ਖਾਜੇ ਨੇ ਕੀ ਹੋ ਗਿਆ ਜੋ ਇੱਥੇ ਦਿੱਲੀ ਆ ਗਏ ਹਨ
ਕਿਨ ਉਬਰਾ ਜਬ ਨਿਕਸ ਹੈ ਸਮਾ ਪਿਓ ਨਿਕਟਾਏ
ਕਿਵੇਂ ਬਚਣਗੇ ਜਦੋਂ ਉਨ੍ਹਾਂ ਨੂੰ ਸ਼ੀਤਲਾ ਆਵੇਗੀ ਚੇਚਕ ਲੱਗੇਗੀ ਕਿਵੇਂ ਬਚਣਗੇ ਫਿਰ ਇਸ ਰੋਗ ਤੋਂ ਕਿਵੇਂ ਉਨ੍ਹਾਂ ਦਾ ਬਚਾਅ ਹੋਵੇਗਾ ਬਸ ਹੁਣ ਸ਼ੀਤਲਾ ਆਈ ਸਮਝੋ ਹੁਣ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਸ਼ੀਤਲਾ ਲੱਗੀ ਸਮਝੋ
ਪਈ ਨਹੀਂ ਸੀਤਲਾ ਨਿਕਲੀ ਆਗੇ
ਗੁਰੂ ਹਰਿਕ੍ਰਿਸ਼ਨ ਸਾਹਿਬ ਹਾਲੇ ਬਾਲਕ ਨੇ ਇਨ੍ਹਾਂ ਨੂੰ ਪਹਿਲਾਂ ਸ਼ੀਤਲਾ ਨੀ ਨਿਕਲੀ
ਅਬ ਨਿਕਸੇ ਤੋ ਪ੍ਰਾਨੰਦ ਤਿਆਗੇ
ਜਦੋਂ ਇਨ੍ਹਾਂ ਨੂੰ ਸ਼ੀਤਲਾ ਨਿਕਲੇਗੀ ਯਾਨੀ ਕਿ ਚੇਚਕ ਦਾ ਰੋਗ ਨਿਕਲੇਗਾ ਫਿਰ ਇਨ੍ਹਾਂ ਦੇ ਪ੍ਰਾਣ ਨਿਕਲ ਜਾਣਗੇ ਪ੍ਰਾਣ ਤਿਆਗ ਦੇਣਗੇ
ਜਬ ਉਬਰੇ ਤਬ ਜੀਵਨ ਆਸਾ
ਜੇ ਬਚਣਗੇ ਤੇ ਜੀਵਨ ਦੀ ਆਸ ਹੋਵੇਗੀ
ਤੋ ਲਗਨੇ ਦਿਨ ਕੋ ਪਰਵਾਸਾ
ਬਚਣਗੇ ਤੇ ਜੀਵਨ ਦੀ ਆਸ ਹੋਵੇਗੀ ਉਦੋਂ ਤੱਕ ਉਨ੍ਹਾਂ ਦਾ ਕੀ ਪਰਵਾਸਾ ਕਰਨਾ ਹੋਇਆ ਜਿਨ੍ਹਾਂ ਦੀ ਤੁਸੀਂ ਇੰਨੀ ਕੀਰਤ ਕਰ ਰਹੇ ਹੋ
ਨੋਰੰਗ ਸਹਿਤ ਸੁਨਤ ਬਿਸਮਾਏ
ਬਾਬੇ ਰਾਮ ਰਾਏ ਨੇ ਸਰਾਪ ਦਿੱਤਾ ਹੈ ਇਹ ਆਪਣੀ ਜ਼ੁਬਾਨ ਤੋਂ ਸਰਾਪ ਦਿੱਤਾ ਬਾਬੇ ਰਾਮ ਰਾਏ ਨੇ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਚੇਚਕ ਰੋਗ ਲੱਗੇਗਾ ਉਹਦੇ ਤੋਂ ਬਚ ਨਹੀਂ ਸਕਣਗੇ ਉਭਾਰ ਨਹੀਂ ਹੋ ਸਕੇਗਾ ਉਨ੍ਹਾਂ ਦਾ ਕਹਿੰਦੇ ਏਦਾਂ ਦਾ ਸਰਾਪ ਜਦੋਂ ਬਾਬੇ ਰਾਮ ਰਾਏ ਨੇ ਦਿੱਤਾ ਔਰੰਗਜ਼ੇਬ ਦੇ ਸਮੇਤ ਸਾਰੀ ਕਚਹਿਰੀ ਨੇ ਸੁਣਿਆ
ਸਰਾਪ ਅਲਾਏ
ਸੁਣ ਕੇ ਵੇਖ ਕੇ ਹੈਰਾਨ ਹੋ ਗਏ ਔਰੰਗਜ਼ੇਬ ਦੇ ਸਮੇਤ ਸਾਰੇ ਵਜ਼ੀਰ ਕਿ ਆਪਣੇ ਛੋਟੇ ਭਰਾ ਨਾਲ ਇੰਨੀ ਦਵੈਸ਼ ਬਾਬੇ ਰਾਮ ਰਾਏ ਦੇ ਮਨ ਚ ਆਪਣੇ ਛੋਟੇ ਭਰਾ ਨਾਲ ਇੰਨੀ ਈਰਖਾ ਕਿ ਈਰਖਾ ਵਸ ਹੋ ਕੇ ਉਨ੍ਹਾਂ ਨੂੰ ਜਿਹੜੇ ਹਾਲੇ ਬਾਲ ਰੂਪ ਵਿਚ ਨੇ ਉਨ੍ਹਾਂ ਨੂੰ ਇਹਨੇ ਸਰਾਪ ਦੇ ਦਿੱਤਾ ਹੈ
ਹਮ ਸੋਨੇ ਮਿਲਵੇ ਤਿਸ ਜਾਓ
ਹਾਲਾਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਤਾਂ ਮੈਨੂੰ ਮਿਲਣਾ ਹੀ ਨਹੀਂ ਚਾਹੁੰਦੇ ਔਰੰਗਜ਼ੇਬ ਬਾਦਸ਼ਾਹ ਸੋਚ ਰਿਹਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਤਾਂ ਹਾਲੇ ਮੈਨੂੰ ਮਿਲਣਾ ਹੀ ਨਹੀਂ ਚਾਹੁੰਦੇ।
ਦੋ ਦੁੱਖ ਹੈ ਛੋਬਤ ਮਨ ਮਾਓ,
ਫਿਰ ਵੀ ਕਿੱਡਾ ਦੁੱਖ ਹੈ ਰਾਮ ਰਾਏ ਦੇ ਮਨ ਵਿਚ, ਇਹਦੇ ਮਨ ਚ ਕਿੰਨਾ ਛੋਭ ਹੈ ਕਿ ਕਿਤੇ ਉਹ ਇੱਥੇ ਆ ਕੇ ਮੇਰੇ ਕੋਲ ਆਪਣੀ ਵਡਿਆਈ ਨਾ ਉਜਾਗਰ ਕਰ ਲੈਣ, ਤੇ ਸਰਾਪ ਦਿੰਦਿਆਂ ਵੀ ਦੇਰੀ ਨਹੀਂ ਲਾਈ।
ਅਲਪ ਆਰਬਲ ਛਿਮਾ ਕਰਦੇ,
ਪਰ ਉਹਨਾਂ ਦੀ ਉਮਰ ਛੋਟੀ ਆ, ਉਹ ਫਿਰ ਵੀ ਇਹਨੂੰ ਛਿਮਾ ਕਰਦੇ ਨੇ, ਫਿਰ ਵੀ ਇਹਨੂੰ ਮਾਫ ਕਰਦੇ ਨੇ।
ਇਹ ਜੇ ਤੂੰ ਉਰਵਤ ਧਰਤੇ,
ਇਹ ਵੱਡਾ ਹੋਣ ਦੇ ਬਾਵਜੂਦ ਵੀ ਹੌਲਾ ਕੰਮ ਕਰਦਾ, ਉਹ ਛੋਟੇ ਹੋਣ ਦੇ ਬਾਵਜੂਦ ਵੀ ਇਹਦੇ ਤੇ ਕਿਰਪਾ ਕਰ ਰਹੇ ਨੇ।
ਲਖੀ ਜਾਏ ਇਨ ਮੈਂ ਵਿਪਰੀਤ,
ਦੋਹਾਂ ਵਿਚ ਵਿਪਰੀਤ ਦੀ ਵਿਪਰੀਤਾ ਭਾਵ ਨਜ਼ਰ ਆ ਰਿਹਾ ਹੈ। ਉਹਨਾਂ ਦਾ ਸੁਭਾਅ ਵੇਖੋ ਕਿੱਡਾ ਦਿਆਲੂ ਕਿਰਪਾਲੂ ਹੈ, ਤੇ ਰਾਮ ਰਾਏ ਦਾ ਸੁਭਾਅ ਕਿੰਨਾ ਈਰਖਾਲੂ ਤੇ ਦਵੈਸ਼ੀ ਹੈ।
ਗੰਭੀਰ ਸੁਚੀਤ,
ਇਹ ਕਿੱਡਾ ਹੌਲਾ ਪੁਰਖ ਹੈ, ਉਹ ਕਿੱਡੇ ਗੰਭੀਰ ਤੇ ਗੌਰੇ, ਗੌਰੇ ਦਾ ਮਤਲਬ ਭਾਰੇ ਪੁਰਖ ਹਨ।
ਇਤਿਹਾਸਕ ਸਬਰ ਦੇ ਵਿਚਾਰ ਸੁਣ ਕੇ ਨੌਰੰਗ ਸ਼ਾਹ ਉਚਾਰਤ,
ਔਰੰਗਜ਼ੇਬ ਨੇ ਪਹਿਲਾਂ ਮਨ ਚ ਵਿਚਾਰ ਕੀਤੀ ਤੇ ਵਿਚਾਰ ਕਰਕੇ ਔਰੰਗਜ਼ੇਬ ਬੋਲਿਆ, ਬਾਬੇ ਰਾਮ ਰਾਏ ਨੂੰ ਕਹਿਣ ਲੱਗਾ,
ਕਿਉਂ ਤੁਮ ਰਿਸ਼ਤ ਪ੍ਰਾਤ ਸੋ ਜਾਨੋ।
ਕਹਿਣ ਲੱਗਾ ਔਰੰਗਾ, ਕਹਿੰਦਾ ਬਾਬਾ ਰਾਮ ਰਾਏ ਜੀ, ਆਹ ਕੀ ਬਚਨ ਕੀਤਾ ਤੁਸੀਂ, ਤੁਸੀਂ ਆਪਣੇ ਛੋਟੇ ਭਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਲ ਇੰਨਾ ਗੁੱਸਾ ਕਿਉਂ ਕਰ ਰਹੇ ਹੋ, ਇੰਨਾ ਰਿਸ ਇੰਨਾ ਕ੍ਰੋਧ ਕਿਉਂ ਉਜਾਗਰ ਕਰ ਰਹੇ ਹੋ।
ਮੇਲ ਨਹੀਂ ਸੋ ਮਾਨੋ ਮਾਮੇ,
ਸਾਡੇ ਨਾਲ ਮੇਲ ਹੀ ਨਹੀਂ ਕਰਨਾ ਚਾਹੁੰਦੇ, ਅਸੀਂ ਮੈਂ ਸੁਣਿਆ ਭੇਜਿਆ ਸੀ ਉਹਨਾਂ ਨੂੰ ਉਹਨਾਂ ਦੇ ਦਰਸ਼ਨਾਂ ਲਈ, ਉਹ ਕਹਿੰਦੇ ਅਸੀਂ ਮਿਲਣਾ ਹੀ ਨਹੀਂ ਚਾਹੁੰਦੇ ਕਿਉਂਕਿ ਸਾਡਾ ਵੱਡਾ ਭਰਾ ਤੁਹਾਡੀ ਕਚਹਿਰੀ ਚਾਹੁੰਦਾ, ਸਾਡੀ ਲੋੜ ਹੀ ਨਹੀਂ ਉੱਥੇ। ਉਹਨਾਂ ਨੇ ਤਾਂ ਇਹ ਜਵਾਬ ਦੇ ਕੇ ਭੇਜਿਆ, ਉਹ ਤਾਂ ਸਾਡੇ ਨਾਲ ਮਿਲਣਾ ਹੀ ਨਹੀਂ ਚਾਹੁੰਦੇ।
ਪੂਰਬ ਕੈਸੀ ਅਵਾਨ ਤਾਏ, ਅਬ ਕਿਉਂ ਦੁਖੋ ਅਬ ਕਿਉਂ ਪਾਏ।
ਪਹਿਲਾਂ ਤੂੰ ਹੀ ਬੁਲਾਇਆ ਨਾ ਉਹਨਾਂ ਨੂੰ, ਪਹਿਲਾਂ ਤੂੰ ਹੀ ਈਰਖਾ ਕਰਕੇ ਦਵੈਸ਼ ਕਰਕੇ ਉਹਨਾਂ ਨੂੰ ਇੱਥੇ ਦਿੱਲੀ ਸੱਦਿਆ, ਜੇ ਹੁਣ ਉਹ ਦਿੱਲੀ ਆਏ ਨੇ ਤੇ ਕਿਉਂ ਦੁਖੀ ਹੋ ਰਿਹਾ, ਤੇਰੇ ਬੁਲਾਏ ਹੀ ਆਏ ਨੇ ਨਾ, ਤੂੰ ਹੀ ਕਿਹਾ ਸੀ ਵੀ ਉਹਨਾਂ ਨੂੰ ਇੱਥੇ ਬੁਲਾਓ ਤੇ ਮੈਂ ਬੁਲਾ ਲਿਆ, ਹੁਣ ਜੇ ਉਹ ਆ ਗਏ ਨੇ ਤੇ ਤੂੰ ਆਪਣੇ ਮਨ ਚ ਕਿਉਂ ਦੁਖੀ ਹੋ ਰਿਹਾ, ਉਹਨਾਂ ਪ੍ਰਤੀ ਕਿਉਂ ਇੰਨੀ ਦਵੈਸ਼ ਆਪਣੇ ਮਨ ਚ ਪਾਲੀ ਬੈਠਾ।
ਹੋ ਸੁਸ਼ੀਲ ਕਰੋ ਨਿਜ ਮੇਲਾ,
ਆਪਣਾ ਸੁਭਾਅ ਸੁਸ਼ੀਲ ਕਰ ਲੈ ਔਰ ਉਹਨਾਂ ਨਾਲ ਮੇਲ ਮਿਲਾਪ ਕਰਕੇ ਰੱਖੋ, ਆਖਿਰਕਾਰ ਤੇਰੇ ਛੋਟੇ ਭਰਾ ਹਨ।
ਆਪਸ ਮੈਂ ਨਾ ਕਹੋ ਦੁਹਿਲਾ,
ਆਪਸ ਵਿੱਚ ਤੁਸੀਂ ਕੋਈ ਦੁਖਦਾਈ ਬਚਨ ਨਾ ਕਰੋ, ਤੁਸੀਂ ਵੀ ਨਾ ਕਰੋ ਤੇ ਉਹ ਵੀ ਨਾ ਕਰਨ।
ਤੁਮ ਦੋਨੋ ਕੇ ਨਿਫਲ ਨਾ ਪੈਣ,
ਤੁਹਾਡੇ ਦੋਵਾਂ ਦੀ ਰਸਨਾ ਤੋਂ ਕੀਤੇ ਹੋਏ ਬਚਨ ਨਿਸ਼ਫਲ ਨਹੀਂ ਹੁੰਦੇ, ਤੁਸੀਂ ਜੋ ਕਹਿ ਦਿੰਦੇ ਉਹ ਵੀ ਪੂਰਾ ਹੁੰਦਾ ਹੈ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੋ ਕਹਿ ਦਿੰਦੇ ਨੇ ਉਹ ਵੀ ਪੂਰਾ ਹੁੰਦਾ ਹੈ, ਤੁਹਾਡੇ ਦੋਵਾਂ ਦੇ ਕੀਤੇ ਹੋਏ ਵਾਕ ਬਚਨ ਨਿਸ਼ਫਲ ਨਹੀਂ ਹੁੰਦੇ।
ਰਹੋ ਸੋਏ ਦੁੱਖ ਕੈ ਸੁਖ ਚੈਨ,
ਜੇ ਏਦਾਂ ਤੁਸੀਂ ਕਹੋਗੇ ਤੇ ਤੁਹਾਡੇ ਫਿਰ ਦੁੱਖ ਦੇ ਜਿਹੜੇ ਸੁਖ ਚੈਨ ਨੇ ਉਹ ਬਿਨਸ ਜਾਣਗੇ।
ਅਬ ਰਿਸ ਕਰ ਬੋਲੋ ਜਿਮ ਆਪ,
ਤੁਸੀਂ ਰਿਸ ਕਰਕੇ ਏਦਾਂ ਦਾ ਸਰਾਪ ਦੇ ਦਿੱਤਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਚੇਚਕ ਦੇ ਖਾਜੇ ਨੇ, ਉਹ ਤਾਂ ਸੀਤਲਾ ਦੇ ਖਾਜੇ ਨੇ, ਏਦਾਂ ਤੁਸੀਂ ਇਹ ਬਚਨ ਗੁੱਸੇ ਵਿਚ ਆ ਕੇ ਕੀਤਾ।
ਉਚਰੈ ਸੋ ਪੇਪਰੈ ਸੰਤਾਪ,
ਜੇ ਮੰਨ ਲੋ ਵੀ ਅੱਗੋਂ ਕੋਈ ਬਚਨ ਕਹਿ ਦੇਣ, ਉਹ ਵੀ ਅੱਗੋਂ ਕੋਈ ਸਰਾਪ ਦੇ ਦੇਣ ਤੇ ਤੇਰੇ ਲਈ ਕਿੱਡਾ ਦੁਖਦਾਈ ਹੋਵੇਗਾ, ਬਾਬਾ ਰਾਮ ਰਾਏ ਜੀ ਤੁਹਾਡੇ ਵਾਸਤੇ ਉਹ ਕਿੰਨਾ ਦੁਖਦਾਈ ਹੋਵੇਗਾ, ਕਿੱਡਾ ਸੰਤਾਪ ਹੋਵੇਗਾ।
ਛਿਮਾ ਕਰੇ ਸੁਖ ਪਾਵਤ ਦੋ,
ਜੇ ਤੁਸੀਂ ਛਿਮਾ ਕਰ ਦੋ ਇੱਕ ਦੂਜੇ ਨੂੰ ਤੇ ਤੁਹਾਨੂੰ ਦੋਹਾਂ ਨੂੰ ਸੁਖ ਪ੍ਰਾਪਤ ਹੋਵੇਗਾ।
ਸਿੱਖ ਸੇਵਕ ਮਨ ਸਭ ਕੋ,
ਸਾਰੀਆਂ ਸਿੱਖ ਸੰਗਤਾਂ ਤੁਹਾਨੂੰ ਮੰਨਦੀਆਂ ਨੇ, ਸਾਰੀਆਂ ਸਿੱਖ ਸੰਗਤਾਂ ਤੁਹਾਨੂੰ ਪੂਜਦੀਆਂ ਨੇ।
ਇੰਦਨ ਮੈਂ ਤੁਮ ਸੁਜਸ ਵਿਸਾਲ,
ਹਿੰਦੂਆਂ ਵਿਚ ਵੀ ਤੁਹਾਡਾ ਸੁਜਸ ਹੈ, ਤੁਹਾਡੀ ਮਹਿਮਾ ਹੈ।
ਪੈ ਧਨ ਕੋ ਸ਼ਰਧਾ ਨਾਲ,
ਲੋਕ ਤੁਹਾਨੂੰ ਮਾਇਆ ਭੇਟ ਕਰਦੇ ਨੇ, ਵਸਤੂਆਂ ਭੇਟ ਕਰਦੇ ਨੇ, ਕਿੰਨੀ ਸ਼ਰਧਾ ਕਰਦੇ ਨੇ, ਪਰ ਤੁਸੀਂ ਆਪਣੇ ਮਨ ਵਿਚ ਬਾਬਾ ਰਾਮ ਰਾਏ ਦੀ ਏਦਾਂ ਦੀ ਦੁਆਸ਼ ਰੱਖੋ ਤੇ ਲੋਕਾਂ ਤੇ ਕੀ ਪ੍ਰਭਾਵ ਪਵੇਗਾ?
ਸੁਣ ਸ਼੍ਰੀ ਰਾਮ ਰਾਏ ਪੁਨ ਕਹਿਓ।
ਸੁਣ ਕੇ ਬਾਬਾ ਰਾਮ ਰਾਏ ਜੀ ਫੇਰ ਅੱਗੋਂ ਬੋਲੇ, ਔਰੰਗਜ਼ੇਬ ਨੂੰ ਕਹਿਣ ਲੱਗੇ,
ਪਿਤਕੋ ਸਭ ਸਮਾਜੀਨ ਲਿਓ।
ਮੇਰੇ ਪਿਤਾ ਸ੍ਰੀ ਗੁਰੂ ਹਰ ਰਾਏ ਸਾਹਿਬ ਦਾ ਜਿੰਨਾ ਸਾਜੋ ਸਮਾਜ ਸੀ ਉਹਦੇ ਤੇ ਸਾਡਾ ਬਰਾਬਰ ਦਾ ਹੱਕ ਬਣਦਾ ਦੋਵਾਂ ਭਰਾਵਾਂ ਦਾ, ਪਰ ਮੇਰੇ ਪਿਤਾ ਦਾ ਜਿੰਨਾ ਸਾਜੋ ਸਮਾਜ ਜਿੰਨੀਆਂ ਵਸਤੂਆਂ ਸਨ ਉਹ ਸਾਰੀਆਂ ਇਹਨਾਂ ਨੇ ਲੈ ਲਈਆਂ ਨੇ, ਉਹ ਸਾਰੀਆਂ ਵਸਤੂਆਂ ਤੇ ਹੱਕ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਜਮਾ
ਲਿਆ।
2200 ਘੋੜੇ ਸੀ ਮੇਰੇ ਪਿਤਾ ਜੀ ਦੇ ਨਾਲ, ਦ੍ਵੈ ਬਿੰਸਤ ਯਾਨੀ ਕਿ 2200 ਘੋੜੇ, 2200 ਘੋੜੇ ਸਨ ਮੇਰੇ ਪਿਤਾ ਜੀ ਦੇ ਨਾਲ ਜਿਹੜੇ ਬੜੇ ਬਲੀ ਸਨ।
ਬਹੁਤ ਸਮਾਜ ਅਪਰ ਤਿੰਨ ਸੰਗ,
ਉਹਨਾਂ ਦੇ ਨਾਲ ਹੋਰ ਕਿੰਨਾ ਸਾਜੋ ਸਮਾਜ ਸੀ, ਕਿੰਨੀਆਂ ਸੋਹਣੀਆਂ ਪਾਲਕੀਆਂ, ਰਥਾਂ, ਗੜਬੈਲਾਂ, ਇੰਨਾ ਸਾਜੋ ਸਮਾਜ ਸੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਕੋਲ।
ਚੰਦਨ ਸਿਵਕਾ ਵਾਹਨ ਕਨੇ,
ਕਿੰਨੀਆਂ ਰਥਾਂ, ਕਿੰਨੀਆਂ ਪਾਲਕੀਆਂ, ਕਿੰਨੇ ਵਾਹਨ ਸਨ।
ਸਦਨ ਸਮੱਗਰੀ ਕੋ ਸਭ ਗਿਨੇ,
ਘਰ ਦੀ ਸਮੱਗਰੀ ਦਾ ਅੰਤ ਕੋਈ ਨੀ, ਕਿੰਨੇ ਬਰਟੋਏ, ਕਿੰਨੇ ਬਰਤਨ, ਕਿੰਨੀਆਂ ਵਸਤੂਆਂ, ਕਿੰਨੇ ਬਿਸਤਰੇ, ਕਿੰਨੇ ਪਲੰਘੇ ਘਰ ਦੇ ਵਿਚ ਪਏ ਹੋਏ ਸਨ।
ਪਦਾਰਥ ਪਿਤਕੇ ਲੀਨੇ,
ਸਾਰੇ ਪਦਾਰਥ ਜਿਹੜੇ ਮੇਰੇ ਪਿਤਾ ਦੇ ਸੀ ਇਹਨੇ ਲੈ ਲਏ ਨੇ, ਉਹ ਸਾਰੀਆਂ ਵਸਤੂਆਂ ਇਹਨੇ ਲੈ ਲਈਆਂ ਹਨ।
ਮੁਝ ਕੋ ਸਭ ਤੇ ਖਾਰਜ ਕੀਨੇ,
ਮੈਨੂੰ ਸਾਰੀਆਂ ਵਸਤੂਆਂ ਤੋਂ ਖਾਰਜ ਹੀ ਕਰ ਦਿੱਤਾ, ਇੱਕ ਬਰਤਨ ਤੱਕ ਵੀ ਗੁਰੂ ਘਰ ਵੱਲੋਂ ਮੇਰੇ ਕੋਲ ਨਹੀਂ ਆਇਆ, ਸਾਰੀਆਂ ਵਸਤੂਆਂ ਤੋਂ, ਸਾਰੇ ਪਦਾਰਥਾਂ ਤੋਂ ਮੈਨੂੰ ਖਾਰਜ ਕਰ ਦਿੱਤਾ ਹੈ।
ਅਬ ਦਿੱਲੀ ਪੁਰ ਸੰਗਤ ਸੇਵਾ,
ਇੱਥੋਂ ਤੱਕ ਰੱਜੇ ਨਹੀਂ ਇੰਨਾ ਸਮਾਨ ਲੈਣ ਦੇ ਬਾਵਜੂਦ ਤੇ ਹੁਣ ਦਿੱਲੀ ਆ ਗਏ ਨੇ, ਤੇ ਹੁਣ ਦਿੱਲੀ ਆ ਕੇ ਇੱਥੇ ਜਿੰਨੀ ਸੰਗਤ ਦੀ ਸੇਵਾ ਹੈ,
ਸਭ ਤੋਂ ਆਨ ਬਣਿਓ ਗੁਰਦੇਵਾ,
ਉਹ ਆਪਣੀ ਕਰਾਣ ਲੱਗ ਪਏ ਨੇ ਤੇ ਸਾਰੀ ਸੰਗਤ ਦੇ ਗੁਰੂ ਬਣ ਬੈਠੇ ਨੇ ਇੱਥੇ ਆ ਕੇ। ਹੁਣ ਜਿਹੜੀ ਸੰਗਤ ਹੁਣ ਤਾਈ ਮੈਨੂੰ ਪੂਗਦੀ ਸੀ ਉਹਨਾਂ ਕੋਲ ਜਾਣ ਲੱਗ ਪਈ ਹੈ। ਸੁਭਾਵਕ ਹੈ ਖਾਲਸਾ ਜੀ, ਜਿੱਥੇ ਸੂਰਜ ਦਾ ਪ੍ਰਕਾਸ਼ ਹੈ ਉਥੇ ਦੀਵੇ ਦੀ ਲੋ ਨੂੰ ਕੌਣ ਵੇਖਦਾ ਹੈ, ਇਸ ਕਰਕੇ ਸੰਗਤ ਦਾ ਤਾਂ ਸਤਿਗੁਰਾਂ ਕੋਲ ਆਉਣਾ ਸੁਭਾਵਕ ਸੀ। ਰਾਮ ਰਾਏ ਕਹਿੰਦਾ ਜਿਹੜੀ ਸੰਗਤ ਸੀ ਇੱਥੇ ਦੀ ਦਿੱਲੀ ਦੀ, ਉਹਦੇ ਵੀ ਗੁਰੂ ਬਣ ਕੇ ਬੈਠ ਗਏ ਨੇ ਆ ਕੇ।
ਅਪਰ ਕਹਾ ਲਗ ਕਹਿ ਕਨੇਰੇ,
ਮੈਂ ਕਿੱਥੋਂ ਤੱਕ ਵਰਨਨ ਕਰਕੇ ਬਿਆਨ ਕਰਕੇ ਦੱਸਾਂ।
ਐਸ਼ਵਰਜ ਚਾਹ ਤੂੰ ਮੇਰੇ,
ਮੇਰਾ ਐਸ਼ਵਰਜ ਤਾਂ ਚਾਹੁੰਦੇ ਹੀ ਨੀ, ਪਤਾ ਨੀ ਮੈਂ ਇਹਨਾਂ ਦੀਆਂ ਅੱਖਾਂ ਵਿਚ ਕਿਉਂ ਰੜਕਦਾ ਹਾਂ।
ਸਭ ਦਿਸੋ ਮੇਰੋ ਅਧਿਕਾਰਾ,
ਪ੍ਰਕਾਰ ਕਰਕੇ ਅਧਿਕਾਰ ਮੇਰਾ ਸੀ, ਗੁਰਤਾ ਗੱਦੀ ਮੇਰੀ ਸੀ, ਘਰ ਦੀਆਂ ਵਸਤੂਆਂ ਤੇ ਹੱਕ ਮੇਰਾ ਸੀ, ਮੈਂ ਵੱਡਾ ਪੁੱਤਰ ਸੀ ਗੁਰੂ ਦਾ, ਹਰ ਇੱਕ ਸ਼ੈ ਦੇ ਉੱਤੇ ਮੇਰਾ ਹੱਕ ਸੀ, ਹਰ ਇੱਕ ਵਸਤੂ ਤੇ ਮੇਰਾ ਅਧਿਕਾਰ ਸੀ।
ਅਬ ਲੋ ਜੈ ਕਹਿ ਕਰਤ ਸੰਭਾਲਾ,
ਹੁਣ ਤੱਕ ਮੈਂ ਹੀ ਸੰਭਾਲਦਾ ਰਿਹਾ, ਹੁਣ ਇਹ ਮਾਲਕ ਬਣ ਗਏ ਨੇ, ਸਾਰੀਆਂ ਵਸਤੂਆਂ ਦੇ ਮਾਲਕ ਇਹ ਬਣ ਗਏ ਨੇ, ਹਰ ਇੱਕ ਪ੍ਰਕਾਰ ਦਾ ਜਿਹੜਾ ਅਧਿਕਾਰ ਮੇਰਾ ਸੀ ਉਹਦੇ ਤੋਂ ਮੈਨੂੰ ਖਾਰਜ ਕਰ ਦਿੱਤਾ ਹੈ, ਸਾਰੇ ਅਧਿਕਾਰ ਮੇਰੇ ਕੋਲੋਂ ਇਹਨਾਂ ਨੇ ਛੋਟੇ ਹੋਣ ਦੇ ਬਾਵਜੂਦ ਵੀ ਖੋ ਲਏ ਨੇ।
ਸੁਣ ਕੇ ਸ਼ਾਹ ਸਭਾ ਸਭ ਕਹੇ,
ਜਦੋਂ ਬਾਬੇ ਰਾਮ ਰਾਏ ਨੇ ਗੱਲਾਂ ਕਹੀਆਂ, ਔਰੰਗਜ਼ੇਬ ਨੇ ਸੁਣੀਆਂ, ਸਾਰੀ ਸਭਾ ਨੇ ਸੁਣੀਆਂ, ਸਾਰਿਆਂ ਨੇ ਸੁਣ ਕੇ ਉਸ ਵੇਲੇ ਬੋਲਿਆ, ਕਹਿਣ ਲੱਗੇ,
ਤੁਮ ਜੀਥੇ ਕੋ ਛਿਮਾ ਸੁਚਾਏ,
ਬਾਬਾ ਜੀ ਉਹ ਤਾਂ ਛੋਟੇ ਨੇ, ਤੁਸੀਂ ਵੱਡੇ ਹੋ, ਵੱਡੇ ਭਰਾ ਹੋ, ਤੇ ਵੱਡਿਆਂ ਨੂੰ ਤਾਂ ਹਮੇਸ਼ਾ ਛੋਟਿਆਂ ਨੂੰ ਛਿਮਾ ਹੀ ਕਰਦੇ ਰਹਿਣਾ ਚਾਹੀਦਾ, ਤਾਂ ਹੀ ਉਹਨਾਂ ਦੀ ਵਡਿਆਈ ਹੈ ਨਾ, ਵੱਡੇ ਦੀ ਵਡਿਆਈ ਇਸੇ ਵਿਚ ਹੈ ਵੀ ਉਹ ਛੋਟੇ ਦਾ ਅਪਰਾਧ ਵੇਖ ਕੇ ਵੀ ਛਿਮਾ ਕਰ ਦੇਣ, ਪਰ ਸਾਨੂੰ ਤਾਂ ਉਹਨਾਂ ਵਿਚ ਕੋਈ ਅਪਰਾਧ ਨਜ਼ਰ ਵੀ ਨਹੀਂ ਆਉਂਦਾ, ਉਹਨਾਂ ਦੇ ਪਿਤਾ ਯਾਨੀ ਕਿ ਤੁਹਾਡੇ ਪਿਤਾ ਨੇ ਉਹਨਾਂ ਨੂੰ ਸਾਰਾ ਕੁਝ ਸੌਂਪਿਆ, ਉਹਨਾਂ ਆਪ ਤਾਂ ਨਹੀਂ ਸਾਰਾ ਕੁਝ ਖੋਇਆ, ਪਰ ਬਾਬਾ ਰਾਮ ਰਾਏ ਜੀ ਤੁਸੀਂ ਵੱਡੇ ਹੋ ਤੇ ਵੱਡਿਆਂ ਦੀ ਇਹ ਵਡਿਆਈ ਹੈ ਕਿ ਛੋਟਿਆਂ ਨੂੰ ਛਿਮਾ ਕਰ ਦੇਣਾ ਚਾਹੀਦਾ ਹੈ।
ਸਭ ਨੇ ਕਹਿਣੀ ਕੇ ਸਮਝਾਇਓ,
ਸਾਰਿਆਂ ਨੇ ਬਾਬੇ ਰਾਮ ਰਾਏ ਨੂੰ ਸਮਝਾਇਆ, ਔਰੰਗਜ਼ੇਬ ਦੇ ਸਮੇਤ ਜਿੰਨੇ ਵਜ਼ੀਰ ਹੈ ਨਕਾਰ ਦੇ, ਸਾਰਿਆਂ ਨੇ ਰਾਮ ਰਾਏ ਨੂੰ ਸਮਝਾਇਆ ਹੈ।
ਮਤ ਸਤ ਕਰਨ ਨ ਕਿਸ ਕੋ ਭਾਇਓ,
ਰਾਮ ਰਾਏ ਦੀ ਈਰਖਾ ਕਰਨੀ ਕਿਸੇ ਨੂੰ ਚੰਗੀ ਨਹੀਂ ਲੱਗੀ, ਕਿਸੇ ਦੇ ਮਨ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਿ ਰਾਮ ਰਾਏ ਇੰਨੀ ਈਰਖਾ ਕਰ
ਰਿਹਾ।
ਔਰੰਗਜ਼ੇਬ ਦੀ ਕਚਹਿਰੀ ਵਿਚ ਆ ਬਿਰਤਾਂਤ ਹੋਇਆ, ਰਾਮ ਰਾਏ ਨੇ ਏਦਾਂ ਦੇ ਸ਼ਬਦ ਆਪਣੀ ਮੂੰਹ ਤੋਂ ਮੁੱਖ ਤੋਂ ਕਹੇ ਨੇ।
ਕਹਿ ਤੂੰ ਸੁਣ ਸਭ ਨਿਜ ਕਰ ਜਾਤ।
ਇਹਨਾਂ ਗੱਲਾਂ ਬਾਤਾਂ ਹੋਈਆਂ ਨੇ ਸਭਾ ਵਿਚ ਕਚਹਿਰੀ ਵਿਚ, ਕਹਿਣ ਸੁਣਦਿਆਂ ਸਾਰੇ ਉੱਠ ਕੇ ਆਪੋ ਆਪਣੇ ਘਰਾਂ ਨੂੰ ਵਾਪਸ ਗਏ ਨੇ। ਸਭਾ ਚ ਉੱਠ ਕੇ
ਪਸੇ ਉੱਪਰ ਮੈਂ ਜੈ ਕਹਿ ਭਗਤ,
ਗੱਲ ਸਾਰੇ ਨਗਰ ਚ ਹੁਣ ਜਿਹੜੀ ਕੱਲੀ ਬਾਦਸ਼ਾਹ ਦੀ ਕਚਹਿਰੀ ਚ ਹੋਈ ਹੈ ਗੱਲ, ਫਿਰ ਨਗਰ ਚ ਵੀ ਪਸਰ ਨਹੀਂ ਸੀ ਕਿ ਰਾਮ ਰਾਏ ਨੇ ਏਦਾਂ ਦੇ ਬੋਲ ਕਹੇ ਨੇ। ਉਹਨੇ ਕਿਹਾ ਗੁਰੂ ਹਰਿਕ੍ਰਿਸ਼ਨ ਸਾਹਿਬ ਤਾਂ ਸ਼ੀਤਲਾ ਦੇ ਖਾਜੇ ਨੇ, ਉਨ੍ਹਾਂ ਨੂੰ ਸ਼ੀਤਲਾ ਹੋਵੇਗੀ। ਏਦਾਂ ਦੇ ਬੋਲ ਜਿਹੜੇ ਕਹੇ ਸੀ ਰਾਮ ਰਾਏ ਨੇ ਜਾਂ ਈਰਖਾ ਵਸ ਹੋ ਕੇ, ਉਹ ਸਾਰੇ ਦਿੱਲੀ ਨਗਰ ਵਿਚ ਘਰ ਘਰ ਵਿਚ ਇਹ ਗੱਲਾਂ ਪਸਰਨ ਲੱਗੀਆਂ, ਹੋਣ ਲੱਗੀਆਂ।
ਦੋਨੋ ਪੱਖਣ ਕੋ ਸਿੱਖ ਰਾਖਤ।
ਹੁਣ ਗੁਰੂ ਘਰ ਦੀ ਸੰਗਤ ਦੋਵਾਂ ਪਾਸੇ ਸੀ, ਰਾਮ ਰਾਏ ਦੇ ਪੱਖੀ ਵੀ ਸੀ, ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸੰਗਤ ਵੀ ਸੀ। ਦਿੱਲੀ ਵਿਚ ਦੋਵੇਂ ਪੱਖ ਦੀਆਂ ਸੰਗਤਾਂ ਹਨ।
ਕੋ ਕਹਿ ਸ਼੍ਰੀ ਹਰਿਕ੍ਰਿਸ਼ਨ ਵਡੇਰੇ,
ਕਹਿੰਦੇ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਵੱਡੇ ਨੇ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵੱਡਿਆਂ ਦੇ ਵੱਡੇ ਹਨ।
ਜਿਤ ਗਾਦੀ ਪਰ ਗੁਣ ਬਹੁ ਤੇਰੇ,
ਕਿਉਂ ਵੱਡੇ ਨੇ? ਕਿਉਂਕਿ ਉਹ ਗੁਰਤਾ ਗੱਦੀ ਦੇ ਮਾਲਕ ਨੇ, ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੇ, ਇਸ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਵੱਡੇ ਹਨ।
ਛਿਮਾ ਆਦਤ ਹੋ ਮੈਂ ਪਈਅਤ,
ਉਹਨਾਂ ਵਿਚ ਕਿੰਨੇ ਗੁਣ ਨੇ, ਛਿਮਾ ਵੀ ਕਰ ਦਿੰਦੇ ਨੇ। ਉਹਨਾਂ ਨੇ ਬਾਬੇ ਰਾਮ ਰਾਏ ਦੇ ਇੰਨੇ ਅਪਰਾਧ ਹੋਣ ਦੇ ਬਾਵਜੂਦ ਵੀ ਉਹਨੂੰ ਛਿਮਾ ਕੀਤਾ ਹੈ।
ਕਰਾਮਾਤ ਮੈਂ ਅਦਕ ਲਖਈਅਤ,
ਕਰਾਮਾਤਾਂ ਵਿਚ ਵੀ ਵੱਡੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਚ, ਕਰਾਮਾਤਾਂ ਵੀ ਜ਼ਿਆਦਾ ਹਨ।
ਕੋ ਕਹਿ ਰਾਮ ਰਾਏ ਬਦਨੰਦ,
ਜਿਹੜੇ ਸੰਗਤ ਸੀ ਸਿੱਖ ਸੀ ਉਹ ਤਾਂ ਏਦਾਂ ਕਹਿੰਦੇ, ਜਿਹੜੇ ਰਾਮ ਰਾਈਏ ਸੀ ਰਾਮ ਰਾਏ ਨੂੰ ਪੂਜਣ ਵਾਲੇ, ਉਹ ਕਹਿੰਦੇ ਨਹੀਂ ਨਹੀਂ, ਬਾਬਾ ਰਾਮ ਰਾਏ ਜੀ ਵੱਡੇ ਪੁੱਤਰ ਨੇ ਗੁਰੂ ਹਰਿ ਰਾਏ ਸਾਹਿਬ ਦੇ, ਉਹ ਵੱਡੇ ਸਾਹਿਬਜ਼ਾਦੇ ਹਨ।
ਕਰਾਮਾਤ ਦਿਖਲਾਏ ਬਿਲੰਦ,
ਦੇਖੋ ਇੱਥੇ ਔਰੰਗਜ਼ੇਬ ਨੂੰ ਆਪਣੇ ਕਾਬੂ ਕੀਤਾ ਹੋਇਆ, ਕਿੱਡੀਆਂ ਕਰਾਮਾਤਾਂ ਔਰੰਗਜ਼ੇਬ ਬਾਦਸ਼ਾਹ ਨੂੰ ਵਿਖਾਈਆਂ ਹਨ।
ਇਤਿਹਾਸਕ ਸਿੱਖ ਝਗੜਾ ਪਾਏ,
ਤਾਂ ਕਈ ਝਗੜ ਵੀ ਪੈਂਦੇ, ਸਿੱਖ ਆਪਸ ਵਿਚ ਹੀ ਝਗੜ ਪੈਂਦੇ, ਇੱਕ ਕਹਿੰਦੇ ਰਾਮ ਰਾਏ ਵੱਡਾ, ਦੂਜਾ ਕਹਿੰਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਵੱਡੇ ਨੇ, ਏਦਾਂ ਆਪਸ ਵਿਚ ਝਗੜਾ ਵੀ ਹੋ ਜਾਂਦਾ ਕਈ ਸਿੱਖਾਂ ਦਾ।
ਪਾਖੇ ਲਗਤਾਰ ਵਡਿਆਈ,
ਕੋਈ ਵਡਿਆਈ ਕਹਿੰਦਾ ਤੇ ਕੋਈ ਛੋਟਾਪਨ ਦੱਸਦਾ ਹੈ।
ਤੋ ਗੁਰੂ ਹਰਿਕ੍ਰਿਸ਼ਨ ਮਹਾਨਾ, ਉਦੈ ਹੋਤ ਨਿਤ ਪਾਨ ਸਮਾਨਾ।
ਫਿਰ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੂਰਜ ਵਾਂਗਰ ਰੋਜ਼ ਪ੍ਰਗਟ ਹੁੰਦੇ ਜਾ ਰਹੇ ਨੇ, ਜਿਵੇਂ ਜਿਵੇਂ ਦਿਨ ਬੀਤ ਰਹੇ ਨੇ ਤਿਵੇਂ ਤਿਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਵਡਿਆਈ ਉਜਾਗਰ ਹੁੰਦੀ ਜਾ ਰਹੀ ਹੈ।
ਨਿੰਦਕ ਸਮ ਉਲੋਕ ਦੁੱਖ ਪਾਵਤ,
ਨਿੰਦਕ ਨੇ ਉੱਲੂਆਂ ਦੇ ਸਮਾਨ ਦੁੱਖ ਪਾਉਂਦੇ, ਜਿਵੇਂ ਸੂਰਜ ਚੜ੍ਹਦਿਆਂ ਉੱਲੂ ਦੁਖੀ ਹੁੰਦੇ ਨੇ।
ਇਕ ਤਾਮਰਸ ਦਿਕਸ ਸੁਹਾਵਤ,
ਜਿਹੜੇ ਸਿੱਖ ਨੇ ਕਮਲ ਦੇ ਫੁੱਲ ਵਾਂਗਰ ਖਿੜਦੇ ਨੇ, ਵਿਗਾਸ ਵਿਚ ਆਉਂਦੇ ਨੇ।
ਜੈ ਕਹਿ ਉਸ ਅਧਿਕ ਵਡਿਆਈ,
ਕਿੱਥੇ ਸਤਿਗੁਰਾਂ ਦੀ ਵਡਿਆਈ ਹੋ ਰਹੀ ਹੈ।
ਇਤਿਹਾਸਕ ਗੁਣ ਲਖ ਸਮਦਾਈ,
ਇਤਿਹਾਸਕ ਬਹੁਤ ਸਾਰੇ ਗੁਣ ਜਾਣਦੇ ਨੇ ਗੁਰੂ ਕੇ ਸਿੱਖ, ਗੁਰੂ ਹਰਿਕ੍ਰਿਸ਼ਨ ਸਾਹਿਬ ਦੇ।
ਭਾਰੀ ਭੀੜ ਹੈ ਸਤਿਗੁਰ ਦੁਆਰੇ,
ਸਤਿਗੁਰਾਂ ਦੇ ਦੁਆਰ ਤੇ ਭੀੜ ਲੱਗੀ ਰਹਿੰਦੀ ਹੈ, ਰੋਗੀ ਵੀ ਆਉਂਦੇ ਨੇ ਸਿੱਖ ਵੀ ਆਉਂਦੇ ਨੇ।
ਹੋਏ ਅਨਜਿਆਂ ਨੇ ਉਪਹਾਰੇ,
ਬਹੁਤ ਸਾਰੀਆਂ ਪਟਾਵਾਂ ਲਿਆ ਕੇ ਭੇਟ ਕਰਦੇ, ਜਿਹੜੇ ਰੋਗਾਂ ਤੋਂ ਮੁਕਤ ਹੋ ਜਾਂਦੇ ਨੇ ਫਿਰ ਉਹ ਦੁਬਾਰਾ ਆਉਂਦੇ ਨੇ ਮਹਾਰਾਜ ਜੀ ਦੇ ਚਰਨਾਂ ਵਿਚ ਪਟਾਵਾਂ ਭੇਟ ਕਰਨ ਵਾਸਤੇ।
ਬੰਨੇ ਬੋਲੇ ਬੜ ਵਡਿਆਈ,
ਸਤਿਗੁਰਾਂ ਦੀ ਵੱਡੀ ਵਡਿਆਈ ਵੇਖ ਕੇ ਵੰਦਨਾ ਕਰਦੇ ਨੇ, ਨਾਲੇ ਰਸਨਾ ਤੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸਿਫਤ ਕਰਦੇ ਹਨ।
ਜਪੈ ਨਾਮ ਦਰਸੈ ਸੁਖ ਪਾਏ,
ਸਤਿਗੁਰਾਂ ਦਾ ਨਾਂ ਜਪਦੇ ਨੇ, ਨਾਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਕੇ ਸੁਖੀ ਹੁੰਦੇ ਨੇ। ਐਸੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਗਰੀਬ ਨਵਾਜ ਪਾਤਸ਼ਾਹ ਜੀ ਦਿੱਲੀ ਵਿਚ ਵਿਚਰ ਰਹੇ ਨੇ। ਹੋਰ ਕਥਾ ਸਤਿਗੁਰਾਂ ਦੇ ਇਤਿਹਾਸ ਦੀ ਆਪ ਦੀ ਅਗਲਿਆਂ ਪ੍ਰਸੰਗਾਂ ਵਿਚ ਪ੍ਰਕਰਣਾਂ ਚ ਸਰਵਣ ਕਰੋਗੇ।